ਉਹਨਾਂ ਨੇ ਪਠਾਨਾਂ ਨੂੰ ਪੇਮੈਂਟ ਦਿੱਤੀ, ਘੋੜੇ ਲਏ, ਅੰਮ੍ਰਿਤਸਰ ਆ ਗਏ ਸਿੱਖ। ਚੰਦ ਮਹੀਨਿਆਂ ਬਾਅਦ ਛੇਵੇਂ ਪਾਤਸ਼ਾਹ ਨੇ ਰੁੱਕਾ ਭੇਜਿਆ ਕਾਂਸ਼ੀ, ਸਾਡਾ ਚੋਰ ਆਇਆ ਗੁਰਦਾਸ, ਗੱਜ ਕੇ ਆਖੋ ਸਤਨਾਮ। ਹੋਰ ਜੋ ਲਫ਼ਜ਼ ਲਿਖੇ ਚਲੋ, ਸਾਡੇ ਲਈ ਬੋਲਣੇ ਯੋਗ ਨਹੀਂ। ਜਦੋਂ ਕਾਂਸ਼ੀ ਦਾ ਰਾਜਾ ਜਿਹੜਾ ਮੁਰੀਦ ਬਣਿਆ ਪਿਆ ਸੀ ਭਾਈ ਗੁਰਦਾਸ ਜੀ ਦਾ, ਕਹਿੰਦਾ ਗੁਰੂ ਨਾਨਕ ਦੀ ਛੇਵੀਂ ਜੋਤ ਦਾ ਰੁੱਕਾ ਆਇਆ, ਇਹ ਭਾਈ ਗੁਰਦਾਸ ਚੋਰ ਇਹ ਕਿਹੜਾ? ਭਾਈ ਗੁਰਦਾਸ ਜੀ ਨੇ ਜਦੋਂ ਰੁੱਕਾ ਪੜਿਆ ਤੇ ਕਹਿਣ ਲੱਗੇ ਮੈਂ ਹੀ ਹਾਂ। ਕਹਿੰਦੇ ਜੀ ਤੁਸੀਂ ਤੇ ਸਾਡੇ ਪੂਜਨੀਕ ਹੋ। ਕਹਿੰਦੇ ਮੈਂ ਹੀ ਹਾਂ, ਸ਼ੁਕਰ ਹੈ ਗੁਰੂ ਨੇ ਰੁੱਕਾ ਭੇਜਿਆ, ਪਤਾ ਨਹੀਂ ਅਗਲੇ ਜਨਮ ਵਾਰੀ ਆਉਂਦੀ ਨਾ ਆਉਂਦੀ, ਜਲਦੀ ਕਰੋ, ਜਲਦੀ ਮੇਰੀਆਂ ਮੁਸ਼ਕਾਂ ਬੰਨੋ ਤੇ ਮੈਨੂੰ ਲੈ ਚੱਲੋ। ਹਾਏ ਹਾਏ, ਸੰਗਤ ਧਿਆਨ ਦੇਣਾ, ਜਦੋਂ ਅੰਮ੍ਰਿਤਸਰ ਆਏ ਨਾ ਭਾਈ ਗੁਰਦਾਸ ਜੀ ਤੇ ਛੇਵੇਂ ਪਾਤਸ਼ਾਹ ਨੇ ਨਾ ਉਹ ਰੁੱਕਾ ਅੱਗੇ ਕਰਤਾ, ਭਾਈ ਗੁਰਦਾਸ ਜੀ ਇਹ ਵਾਰ ਤੁਸੀਂ ਲਿਖੀ ਸੀ। ਉਹਦੀ ਖੀਰਲੀ ਪੰਕਤੀ ਸੀ, ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਹਾਰੇ, ਵੀ ਗੁਰੂ ਸਾਂਗ ਵਰਤਾਏ ਤੇ ਸਿੱਖ ਡੱਟ ਜੇ। ਛੇਵੇਂ ਪਾਤਸ਼ਾਹ ਹੱਸ ਪਏ, ਕਹਿੰਦੇ ਸਾਂਗ ਵਰਤਾਇਆ ਸੀ, ਪੈਸੇ ਠੀਕਰੀਆਂ ਬਣ ਗਈਆਂ, ਫਿਰ ਡਟੇ ਕਿਉਂ ਨਹੀਂ, ਭੱਜੇ ਕਿਉਂ? ਆਖੋ ਸਤਨਾਮ। ਡਟਣਾ ਸੀ। ਹਾਏ ਹਾਏ, ਹੁਣ ਸੰਗਤ ਧਿਆਨ ਦੇਣਾ, ਪੜ੍ਹੇ ਲਿਖੇ ਬੈਠੇ ਹੋ, ਭਾਈ ਗੁਰਦਾਸ ਜੀ ਨੇ ਉੱਥੇ ਖੜੇ ਖੜੇ ਦੂਜੀ ਵਾਰ ਉਚਾਰੀ ਉਸੇ ਵੇਲੇ। ਹੁਣ ਇਹਦੀ ਪੰਕਤੀ ਸੁਣਨਾ, ਤੁਹਾਨੂੰ ਇੱਕਦਮ ਚਾਨਣਾ ਆ ਜਾਏਗਾ ਕਿਵੇਂ ਨੈਗੇਟਿਵ ਪੋਜ਼ਿਟਿਵ ਹੈ। ਦੂਜੀ ਵਾਰ ਉਚਾਰੀ ਤੇ ਉਹਦੀ ਖੀਰਲੀ ਪੰਕਤੀ ਸੀ, ਜੇ ਗੁਰ ਪਰਮਾਏ ਸਾਂਗ ਸਿੱਖ ਕਿਆ ਕਰੇ ਵਿਚਾਰਾ। ਆਖੋ ਸਤਨਾਮ। ਹੁਣ ਪਹਿਲੀ ਕੀ ਹੈ? ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ, ਗੁਰੂ ਨੂੰ ਧਿਆਨ ਲਵੇ ਸਿੱਖ ਡੱਟ ਜੇ। ਤੇ ਜਿਹੜੀ ਦੂਜੀ ਵਾਰ ਉਚਾਰੀ ਤੇ ਕੀ ਪੰਕਤੀ ਹੈ? ਜੇ ਗੁਰ ਭਰਮਾਏ ਸਾਂਗ ਸਿੱਖ ਕਿਆ ਕਰੇ ਵਿਚਾਰਾ, ਜੇ ਗੁਰੂ ਨੂੰ ਧਿਆਨ ਲਵੇ ਤੇ ਸਿੱਖ ਵਿਚਾਰਾ ਕੁਝ ਨਹੀਂ ਕਰ ਸਕਦਾ। ਗੱਜ ਕੇ ਆਖੋ ਸਤਨਾਮ। ਸੰਗਤ ਇਸ਼ਾਰਾ ਲੈਣ, ਇੱਕ ਇੰਨੀ ਕੁ ਕਿਣਕਾਂ ਆਈ ਹੈ ਕਿ ਗੁਰੂ ਨੂੰ ਧਿਆਨ ਲਵੇ ਤੇ ਸਿੱਖ ਡੱਟ ਜੇ, ਕਿੱਡਾ ਵੱਡਾ ਪਰਚਾ ਪਾਤ ਹੈ। ਯਤਨ ਕਰੋ ਸਾਡੇ ਬੋਲਾਂ 'ਚ ਵੀ ਨਿਮਰਤਾ ਹੋ, ਪਹਿਰਾਵੇ 'ਚ ਵੀ, ਤੁਰਨ 'ਚ ਵੀ, ਗੱਡੀ ਚਲਾਉਣ 'ਚ ਵੀ। ਸਿੱਖੀ ਦਾ ਮੁੱਢ ਹੈ, ਕੱਚੀ ਕਲਾਸ ਹੈ। ਮਨ ਨੀਵਾਂ ਰੱਖਣਾ ਤੇ ਕਿਸੇ ਦੀ ਖੁਸ਼ੀ ਲਤਾੜ ਕੇ ਖੁਸ਼ੀ ਨਾ ਲੈ। ਦਾਸ ਦਾ ਇੱਕ ਮਨ ਆਇਆ ਜੀ, ਇੱਕ ਵਾਰੀ ਭਾਈ ਬੋਲਿਓ, ਇੱਕ ਵਾਰੀ ਬੀਬੀਆਂ, ਸਾਰੇ ਕਿਰਪਾ ਕਰਿਓ। ਇਹ ਕੱਚੀ ਕਲਾਸ ਜੇ, ਸਿੱਖੀ ਦਾ ਮੁੱਢ ਜੇ, ਇਹ ਸਾਡੀ ਜ਼ਿੰਦਗੀ 'ਚ ਆਵੇ। ਮਨ ਨੀਵਾਂ ਰੱਖਣਾ, ਦੋ ਮਿੰਟ ਪੜ੍ਹਿਓ ਸਾਰੇ ਪਿਆਰ ਨਾਲ ਜੀ।
ਗਰੀਬੀ
ਸ਼ਾਬਾਸ਼, ਦੋ ਵਾਰੀ ਹੁਣ ਸਾਰੇ ਭਾਈ ਬੋਲਿਓ ਜੀ।
ਰਿਤ ਗਰੀਬੀ ਆਵੇ ਗੁਰਮਤ, ਰਿਤ ਗਰੀਬੀ
ਸਾਰੇ ਗੁਰਮੁਖ।
ਹਾਂ ਤਿਸ ਕੋਲ ਗਵਾਇਆ, ਹਾਂ ਤਿਸ ਕੋਲ ਗਵਾਇਆ,
ਮਨਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇ ਓਏ ਰੱਖ ਗਰੀਬੀ ਵੇ ਹਾਂ ਰੱਖ ਗਰੀਬੀ ਰੱਖ ਗਰੀਬੀ ਰਿਦ ਗਰੀਬੀ ਆਵੇ ਗੁਰਮਤ ਰਿਦ ਗਰੀਬੀ ਆਵੇ ਰਿਦ ਗਰੀਬੀ ਆਵੇ ਗੁਰਮਤ ਰਿਦ ਗਰੀਬੀ ਆਵੇ ਆ ਸੱਚਖੰਡ ਲੱਭਣਾ ਕਿਰਪਾ ਜਿਸ ਕੇ ਹਿਰਦੇ ਗਰੀਬੀ ਬਸਾਵੇ ਨਾਨਕ ਈਹਾਂ ਮੁਕਤ ਆਗੇ ਸੁਖ ਪਵੇ ਅਰਦਾਸ ਕਰਿਓ ਕਿ ਕਮ ਸੇ ਕਮ ਕਮ ਸੇ ਕਮ ਸਾਡਾ ਗੁਰੂ ਨਾਨਕ ਦੇ ਘਰ ਵਿੱਚ ਜਨਮ ਹੋ ਜਾਵੇ ਅਰਦਾਸ ਕਰਿਓ ਪਿਛਲੇ ਹਫ਼ਤੇ ਨਾ ਸ਼ੁੱਕਰ ਸ਼ਨੀ ਹੈ ਜੈਪੁਰ ਸੀ ਜੈਪੁਰ ਅਤੇ ਮੇਰੇ ਤੋਂ ਵੱਡਾ ਸਰੀਰ ਸੀ 60 ਸਾਲ ਦਾ ਕੁਦਰਤੀ ਕੁਝ ਲਫ਼ਜ਼ ਸਤਿਕਾਰ ਵਜੋਂ ਮੈਂ ਕਿਹਾ ਜੀ ਤੁਸੀਂ ਵੱਡੇ ਹੋ ਸਾਡਾ ਫਰਜ਼ ਹੱਥ ਜੋੜਨਾ ਅਤੇ ਮੈਨੂੰ ਕਹਿੰਦੇ ਮੈਂ ਵੱਡਾ ਨਹੀਂ ਮੇਰੀ ਉਮਰ ਅਜੇ ਸਿਰਫ 1.25 ਸਾਲ ਹੈ ਹੱਕ ਸਤਨਾਮ ਮੈਂ ਕਿਹਾ 1.25 ਸਾਲ ਕੀ ਮਤਲਬ ਕਹਿੰਦੇ 1.25 ਸਾਲ ਪਹਿਲਾਂ ਮੀਟ ਵੀ ਖਾਂਦਾ ਸਾਂ ਸ਼ਰਾਬ ਵੀ ਪੀਂਦਾ ਸਾਂ ਪੁੱਠੇ ਕੰਮ ਵੀ ਕਰਦਾ ਸਾਂ ਇੱਕ ਸੰਗਤ ਵਿੱਚੋਂ ਚੋਟ ਵੱਜੀ ਏ ਮਨ ਦੂਜੇ ਬੰਨਿਓ ਪਾਸੇ ਹੋਇਆ ਅਤੇ 1.25 ਸਾਲ ਹੋਏ ਨੇ ਗੁਰੂ ਘਰ ਵੱਲ ਲੱਗਾ ਮੇਰਾ ਤਾਂ ਜਨਮ 1.25 ਸਾਲ ਹੀ ਹੈ ਸਿਰਫ ਉਮਰ ਆਖੋ ਸਤਨਾਮ
ਵਾਹਿਗੁਰੂ
ਅਰਦਾਸ ਕਰੋ ਸਾਡਾ ਕਮ ਸੇ ਕਮ ਇਹ ਮੁੱਢ ਹੈ ਜਨਮ ਹੋ ਜਾਏ ਬੜੀ ਵੱਡੀ ਦਾਤ ਏ ਨਿਮਰਤਾ ਬੋਲਣਾ 'ਚ ਵੀ ਪਹਿਰਾਵੇ 'ਚ ਵੀ ਹਰ ਕੰਮ ਵਿੱਚ ਔਰ ਜ਼ਰੂਰੀ ਹੈ 20-25 ਦਿਨ ਪਹਿਲੇ ਨਾ ਪਟਿਆਲੇ ਸੀ ਸੱਸ ਪਟਿਆਲੇ ਇਸੇ ਤਰ੍ਹਾਂ ਹਾਲ ਹੈ ਇੰਨਾ ਕੀ ਸੀ ਹਾਜ਼ਰੀ ਲੱਗੀ ਦੁਪਹਿਰ ਦਾ ਸੀ ਦੀਵਾਨ ਸਮਾਪਤੀ ਤੋਂ ਬਾਅਦ ਦਾਸ ਬਾਹਰ ਜਾ ਰਿਹਾ ਸੀ ਅੱਧਾ ਹਾਲ ਟੱਪਿਆ ਹੋਏਗਾ ਅੱਧਾ ਅਤੇ ਇੱਕ ਬੀਬੀ ਕਹਿਣ ਲੱਗੀ ਵੀ ਭਾਈ ਸਾਹਿਬ ਮੇਰੇ ਭਰਾ ਜਰਮਨ ਤੋਂ ਆਏ ਨੇ ਇਹਨਾਂ ਨੇ ਭਲਾਈ ਕੇਂਦਰ ਲਈ ਸੇਵਾ ਦੇਣੀ ਧਿਆਨ ਦੇਣਾ ਮੈਂ ਰੁਕ ਗਿਆ ਲੋਕਾਂ ਕਈਆਂ ਆਪਣਾ ਤਾਂ ਸੰਬੰਧ ਕੱਢਿਆ ਹੁੰਦਾ ਅਤੇ ਦੇਣਾ ਅਗਾਂਹ 70-80 ਬੰਦੇ ਖਲੋਤੇ ਨੇ ਫਤਿਹ ਬੁਲਾਉਣ ਲਈ, 30-40 ਪਿੱਛੇ ਨੇ, ਅੱਧਾ ਘਾਲ ਟੱਪਿਆ। ਅਤੇ ਉਸ ਬੀਬੀ ਨੇ ਕਿਹਾ ਵੀ ਆ ਮੇਰੇ ਭਾਈ ਸਾਹਿਬ ਜੀ ਜਰਮਨ ਤੋਂ ਆਏ ਸੇਵਾ ਦੇਣੀ, 7 ਬਚਨ। ਹੁਣ ਮੈਂ ਕਿਹਾ ਵੀ ਜੋ ਸੇਵਾ ਦੇਣੀ ਹੈ ਵੀ ਲਿਫਾਫਾ ਕੱਢੇਗਾ ਸੇਵਾ ਦਾ ਫੜਾਏਗਾ, ਜਾਂ ਜੋ ਸੇਵਾ ਦੇਣੀ ਹੈ ਨੋਟ ਆਪਣਾ ਮਾਇਆ ਕੱਢੇਗਾ ਫੜਾਏਗਾ। ਹੁਣ ਰੁਕਿਆ, ਉਦੋਂ ਮੈਨੂੰ ਬੜੀ ਹੈਰਾਨਗੀ ਹੋਈ, ਉਹ ਸਰੀਰ ਆਉਂ ਜੇਬ 'ਚੋਂ ਨੋਟ ਕੱਢੇ ਜੀ, ਅਤੇ ਜਿਵੇਂ ਦੁਕਾਨਾਂ 'ਤੇ ਤੁਸੀਂ ਗਿਣਦੇ ਹੋ ਨਾ 100 ਦੇ ਨੋਟ ਸੀ, ਇੰਜ ਗਿਣਨ ਲੱਗ ਪਿਆ 1, 2, 3, 4, ਜਦੋਂ ਗਿਣਦਾ ਨਾ 50 ਗਏ ਸੀ ਧਿਆਨ ਦੇਣਾ, ਜਦੋਂ ਪਹੁੰਚਿਆ ਨਾ 25, 26, 27, 28 ਇੰਜ, ਉਹ ਨੋਟ ਗਿਣਦਾ ਪਿਆ ਸੀ। ਅਤੇ ਮੈਂ ਮਨ ਵਿੱਚ ਸੋਚਦਾ ਪਿਆ ਸੀ, ਮੈਂ ਕਿਹਾ ਦਿੰਦਾ ਤਾਂ ਸੇਵਾ ਪਿਆ ਪਰ ਅਜੇ ਗੁਰੂ ਨਾਨਕ ਦੇ ਘਰ ਦੀ ਕੱਚੀ ਨਹੀਂ ਚੜਿਆ, ਦਈ ਦੀ ਕਿਵੇਂ ਸਤਨਾਮ, ਉਹ ਸੇਵਾ ਦੇਣੀ ਲਿਫਾਫੇ 'ਚ ਪਾ ਕੇ ਦੇ, ਘਰੋਂ ਗਿਣ ਕੇ ਲਿਆ। 100 ਬੰਦਾ ਅੱਗੇ ਖੜਾ, 50 ਪਿੱਛੇ ਖੜੇ ਆ, ਥੁੱਕ ਲਾ ਲਾ ਕੇ ਨੋਟ ਗਿਣੇ ਪਿਆ। ਹੁਣ ਦੱਸੋ ਦਿੰਦਾ ਤਾਂ ਸੇਵਾ ਹੀ ਪਿਆ ਪਰ ਮਨ ਨੀਵਾਂ ਰੱਖਣ ਵਾਲੀ ਗੱਲ ਨਹੀਂ, ਗੱਲ ਕਿਹਾ ਕੋ ਸਤਨਾਮ, ਮਨ 'ਚ ਹੀ ਹੈ। ਦਾਸ ਬੜੀ ਮੁਸ਼ਕਲ ਜਿਹਨੂੰ ਕਹਿੰਦੇ ਨਾ ਕੰਟਰੋਲ ਕਰਕੇ, ਉਹ ਮਿੰਟ ਮਿੰਟ ਸਵਾ ਮਿੰਟ ਲੱਗਦਾ, 50 ਨੋਟ 100-100 ਦੇ ਗਿਣਨੇ, ਬੜੀ ਮੁਸ਼ਕਲ ਕੰਟਰੋਲ ਕੀਤਾ। ਮੈਂ ਖਲੋਤਾ ਵੀ ਹੁਣ ਕੀ ਕਹਾਂ ਇਹਨੂੰ, ਖੜੇ ਖੜੇ ਹੁਣ ਮੈਂ ਤਾਂ ਕਥਾ ਥੋੜ੍ਹੀ ਸੁਣਾਉਣ ਲੱਗ ਪੈਣੀ, ਕਥਾ ਤਾਂ ਇੱਥੇ ਬਹਿ ਕੇ ਸੁਣਾਈ ਦਿੱਤੀ। ਅਤੇ ਮੈਂ ਜਦੋਂ ਆਉਂ ਪਹੁੰਚਿਆ ਨਾ ਜੀ 50 'ਤੇ, ਜਦੋਂ 50 'ਤੇ ਪਹੁੰਚਿਆ ਵੀ ਮੈਂ ਕਿਹਾ ਸ਼ੁਕਰ ਹੈ ਵੀ ਗਿਣਤੀ ਖਤਮ ਹੋਈ ਅਤੇ ਵੀ ਹੁਣ ਫੜਾਉਣ ਲੱਗਾ। ਪਰ ਮੈਂ ਉਦੋਂ ਬਹੁਤਾ ਹੈਰਾਨ ਹੋ ਗਿਆ, 50 ਗਿਣ ਕੇ ਨਾ ਅਤੇ ਨੋਟਸ ਠੀਕ ਕਰਕੇ ਨਾ, ਅਤੇ ਫਿਰ 1 ਤੋਂ ਸ਼ੁਰੂ ਹੋ ਗਿਆ 1, 2, ਕੱਜ ਕੇ ਆਖੋ ਸਤਨਾਮ। ਜਦੋਂ ਦੁਬਾਰਾ ਸ਼ੁਰੂ ਹੋ ਗਿਆ ਨਾ 1 ਤੋਂ, ਮੈਂ ਕਿਹਾ ਤੁਹਾਡਾ ਭਲਾ ਹੋ ਜੇ, ਐਡਾ ਕੱਚੀ ਤੋਂ ਵੀ ਥੱਲੇ ਵਿਦਿਆਰਥੀ ਵੀ ਕੋਈ ਹੋਰ 10-20 ਰਹਿ ਗਏ ਹੁਣ ਉਹ ਵੀ ਵੇਖ ਲੈਣ, ਹੈਂਜੀ। ਫਿਰ ਰਿਹਾ ਨਾ ਗਿਆ, ਕਿਉਂ ਮੁਰਸ਼ਦ ਬੜਾ ਵੱਡਾ, ਮੁਰਸ਼ਦ ਤਕੜਾ ਮਿਲਿਆ ਜਿਹਨੇ ਸਾਰੀ ਜ਼ਿੰਦਗੀ ਮਾਇਆ ਨੂੰ ਹੱਥ ਨਹੀਂ ਲਾਇਆ, ਸਾਨੂੰ ਕੋਈ ਕਮੀ ਨਹੀਂ ਰਹਿਣ ਦਿੱਤੀ, ਆਪ ਨੇੜੇ ਨਹੀਂ ਆਉਣ ਦਿੱਤੀ। ਬਾਬਾ ਆਨੰਦ ਸਿੰਘ ਜੀ ਗੱਜ ਕੇ ਆਖੋ ਸਤਨਾਮ,
ਜਦੋਂ ਸਾਧ ਸੰਗਤ ਦੁਬਾਰਾ ਗਿਣਨ ਲੱਗਾ ਨਾ ਨੋਟ,
ਫਿਰ ਰਿਹਾ ਨਾ ਗਿਆ, ਅਜੇ 8-9 ਤੇ ਹੀ ਪਹੁੰਚਿਆ ਸੀ ਅਤੇ ਦਾਸ ਨੇ ਉਹਦੀ ਗਿਣਤੀ ਰੋਕਤੀ ਅਤੇ ਨੋਟ ਨਾ ਥੱਪ ਦਿੱਤੇ। ਕਹਿੰਦਾ ਕੀ ਕਰਦੇ ਪਏ ਹੋ? ਮੈਂ ਕਿਹਾ ਜਰਮਨ ਤੋਂ ਆਏ ਹੋ? ਕਹਿੰਦੇ ਹਾਂ। ਮੈਂ ਕਿਹਾ ਜੇਬੇ 'ਚ ਪਾ ਲਓ, ਜਰਮਨ ਆ ਕੇ ਸੇਵਾ ਲਵਾਂਗੇ ਤੁਹਾਡੇ ਕੋਲ, ਆਖੋ ਸਤਨਾਮ। ਉਹਨਾਂ ਰਾਂਝਾ ਹੋ ਗਿਆ, ਅਤੇ ਹੁਣ ਧਿਆਨ ਦੇਣਾ ਕਿੰਨੇ ਜਰਮਨ ਜਾਣਾ ਅਤੇ ਕਿੰਨੇ ਲੈਣੀ ਹੈ, ਆਖੋ ਸਤਨਾਮ। ਗੱਲ ਤਾਂ ਇੰਨੀ ਕੁ ਸੀ ਕਿ ਸੰਗਤ ਨਹੀਂ ਮਿਲੀ। ਆ ਕਿਉਂ ਅਨਾਊਂਸਮੈਂਟਾਂ ਕੀਤੀਆਂ ਜਾਂਦੀਆਂ, ਕਿਉਂ ਇਸ਼ਤਿਹਾਰ ਲਾਏ ਜਾਂਦੇ ਸੰਗਤ ਕਰੋ, ਬੜੀ ਵੱਡੀ ਗੱਲ ਹੈ ਸੰਗਤ, ਸਤ ਸੰਗਤ। 50 ਕੰਮ ਵੀ ਜ਼ਰੂਰੀ ਹੋਣ ਪਿੱਛੇ ਪਾ ਦਿਆ ਕਰੋ, ਸੰਗਤ ਦੀਆਂ ਘੜੀਆਂ ਕਦੀ ਨਾ ਤਿਆਗੋ। ਸੰਗਤ 'ਚ ਆ ਕੇ ਜੀਵਨ ਬਣਦਾ, ਸੰਗਤ 'ਚ ਆ ਕੇ ਜ਼ਿੰਦਗੀ ਦੀਆਂ ਜੁਗਤੀਆਂ ਮਿਲਦੀਆਂ। ਮੈਂ ਤਾਂ ਨਹੀਂ ਕਿਹਾ, ਬਾਬਾ ਜੀ ਕਹਿੰਦੇ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਏ, ਗੱਜ ਕੇ ਆਖੋ ਸਤਨਾਮ।
ਮੈਨੂੰ ਪਰਾਈ ਤਾਤ ਵਿਸਰ ਗਈ, ਬਹੁਤ ਫਰਕ ਹੈ।
ਤੁਹਾਡੇ 'ਚੋਂ ਜਿਹਨੂੰ ਜ਼ਿੰਦਗੀ 'ਚ ਕਿਸੇ ਸੱਤ ਨੂੰ ਪਛਾਣਨ ਵਾਲੇ ਦਾ ਸੰਗ ਨਹੀਂ ਮਿਲਿਆ, ਸੱਤ ਸੰਗਤ ਨਹੀਂ ਮਿਲੀ, ਉਹਦੇ ਵਰਗਾ ਘਾਟੇ ਵਾਲਾ ਵਿਦਿਆਰਥੀ ਕੋਈ। ਸੱਤ ਸੰਗਤ ਨਾਲ ਨਾ ਜੀ ਕਈ ਵਾਰੀ ਜ਼ਿੰਦਗੀ ਦੀਆਂ ਗੱਲਾਂ ਹੀ ਉਲਟੀਆਂ ਹੋ ਜਾਂਦੀਆਂ, ਉਲਟੀਆਂ ਉਲਟੀਆਂ। ਆ ਇੱਕ ਬਚਨ ਸਾਹਮਣੇ ਆ ਗਿਆ। ਲੁਧਿਆਣੇ ਦਾ ਇੱਕ ਲੜਕਾ ਸੀ, ਉਹਦੀ ਸ਼ਾਦੀ ਹੋਈ। ਰੱਬ ਦੀ ਕਰਨੀ, ਸੰਯੋਗਾਂ ਦੀ ਖੇਡ। 8 ਮਹੀਨੇ ਬਾਅਦ ਤਲਾਕ ਹੋ ਗਿਆ, ਧਿਆਨ ਦੇਣਾ, ਤਲਾਕ ਹੋ ਗਿਆ। ਲੁਧਿਆਣੇ ਦੇ ਵਿੱਚ ਹੀ ਇੱਕ ਮਹਾਂਪੁਰਸ਼ ਸੀ, ਮਹਾਂਪੁਰਸ਼ ਜਿਨ੍ਹਾਂ ਦੀ ਸੰਗਤ ਕਰਦਾ ਸੀ ਉਹ ਲੜਕਾ। ਕੋਈ ਦੁੱਖ ਸੁੱਖ ਰੱਖਣਾ, ਸੰਗ ਕਰਨਾ, ਔਰ ਉਹ ਮਹਾਂਪੁਰਸ਼ ਲੇਡੀਜ਼ ਨੇ, ਧਿਆਨ ਦੇਣਾ। ਵਾਹਿਗੁਰੂ ਦੀ ਕਿਰਪਾ, ਅਵਸਥਾ ਉੱਥੇ ਪਹੁੰਚ ਗਈ ਹੈ ਜਿਹਨੂੰ ਕਹਿੰਦੇ ਨਾ ਰਸਨਾ 'ਤੇ ਸੱਤ ਆ ਗਿਆ। ਆਖੋ ਸਤਨਾਮ, ਰਸਨਾ 'ਤੇ ਸੱਤ ਆ ਚੁੱਕਾ। ਜਿਹਦੇ ਲਈ ਕੋਈ ਬਚਨ ਸਹਿਜ ਸੁਭਾਅ ਜਾਂ ਕਿਵੇਂ ਵੀ ਨੇਮ ਦਿੱਤਾ ਹੈ, ਕਾਰਜ ਰਾਸ ਹੁੰਦੇ ਨੇ। ਹਰ ਬੁੱਧਵਾਰ ਸੰਗਤ ਦੇ ਦਰਸ਼ਨਾਂ ਲਈ ਬਹਿੰਦੇ ਨੇ। ਕੋਈ ਪੈਰ ਰੱਖਣ ਦੀ ਜਗ੍ਹਾ ਨਹੀਂ, ਟੋਕਨ ਨਾਲ ਲੰਘਾਉਣਾ ਪੈਂਦਾ। ਸੁਖਮਨੀ ਸਾਹਿਬ ਨਾਲ ਜੋੜਦੇ ਨੇ, ਜਪਜੀ ਸਾਹਿਬ ਨਾਲ ਜੋੜਦੇ ਨੇ, ਬਾਣੀ ਨਾਲ ਜੋੜਦੇ ਨੇ, ਸਿਮਰਨ ਨਾਲ। ਹੋਰ ਦੂਜੀ ਗੱਲ ਨਹੀਂ, ਧਿਆਨ ਦੇਣਾ। ਕਿਰਪਾ ਵਾਹਿਗੁਰੂ ਦੀ। ਉਹਨਾਂ ਦਾ ਸੰਗ ਕਰਦਾ ਸੀ ਉਹ ਲੜਕਾ, ਧਿਆਨ ਦੇਣ। ਤਲਾਕ ਤੋਂ ਮਹੀਨੇ ਬਾਅਦ ਸੋਚਿਆ ਵੀ ਮਹੀਨਾ ਹੋ ਗਿਆ, ਡੇਢ ਗਿਆ ਨਹੀਂ ਮਹਾਂਪੁਰਸ਼ਾਂ ਕੋਲ, ਗਿਆ। ਜਦੋਂ ਜਾ ਕੇ ਦਰਸ਼ਨ ਕੀਤੇ ਅਤੇ ਜਾ ਕੇ ਦੱਸਿਆ ਨਾ ਜੀ ਵੀ ਇਤਨਾ ਮੇਰਾ ਤਲਾਕ ਹੋ ਗਿਆ। ਸੋਚੀ ਪੈ ਗਿਆ, ਤਲਾਕ ਹੋ ਗਿਆ ਜੀ, ਹਾਂ। ਉਸ ਲੜਕੇ ਨੂੰ ਕਹਿਣ ਲੱਗੇ ਉਹ ਮਹਾਂਪੁਰਸ਼ ਲੇਡੀਜ਼, ਕਹਿਣ ਲੱਗੇ ਬੇਟਾ ਇੱਕ ਕੰਮ ਕਰਨਾ ਜੀ, ਦੱਸੋ। ਧਿਆਨ ਦੇਣਾ, ਸੰਗਤ ਕਿੱਡੀ ਗੱਲ ਉਲਟੀ ਬਣਾ ਦਿੰਦੀ। ਮੈਂ ਇਹ ਗੱਲ ਕਹਿ ਰਿਹਾ, ਉਹ ਮਹਾਂਪੁਰਸ਼ ਕਹਿੰਦੇ ਬੇਟਾ ਇੱਕ ਕੰਮ ਕਰਨਾ ਜੀ, ਦੱਸੋ। ਕਹਿੰਦੇ ਜਿਸ ਲੜਕੀ ਨਾਲ ਤੇਰਾ ਤਲਾਕ ਹੋਇਆ, ਜੀ ਹਾਂ, ਕਹਿੰਦੇ ਤੂੰ 2 ਪਾਠ ਜਪਜੀ ਸਾਹਿਬ 1 ਸਾਲ ਲਗਾਤਾਰ ਕਰਨੇ ਨੇ ਉਸ ਲੜਕੀ ਦੇ ਭਲੇ ਲਈ। ਸਤਨਾਮ। ਉਹ ਮੁੰਡੇ ਨੇ ਮੈਨੂੰ ਗੱਲ ਸੁਣਾਈ, ਧਿਆਨ ਦੇਣਾ। ਕਹਿੰਦਾ ਮੇਰੇ ਅੰਦਰ ਅੱਗ ਲੱਗੀ ਪਈ, ਅੱਗ ਵੀ ਜਿਹਦੇ ਨਾਲ ਤਲਾਕ ਹੋਇਆ ਇਹਨੂੰ ਨੁਕਸਾਨ ਕਿਵੇਂ ਪਹੁੰਚਾਉਣਾ। ਆਖੋ ਸਤਨਾਮ। ਮੇਰੇ ਅੰਦਰ ਅੱਗ ਲੱਗੀ ਪਈ ਹੈ ਕਿ ਇਸ ਲੜਕੀ ਜਿਹਦਾ ਤਲਾਕ ਹੋਇਆ ਇਹਨੂੰ ਮੈਂ ਕਿਤੇ ਵਸਣ ਨਹੀਂ ਦੇਣਾ। ਜਿੱਥੇ ਇਹਦੀ ਗੱਲ ਚੱਲੀ ਮੈਂ ਵਿਘਨ ਪਾਉਣਾ, ਵਸਣ ਨਹੀਂ ਦੇਣਾ। ਜਿੱਥੇ ਜਿੱਥੇ ਮੇਰੀ ਕਿਸੇ ਅਫਸਰ ਨਾਲ ਵਾਗ ਪਈ ਹੈ ਮੈਂ ਇਹ ਪਰਿਵਾਰ ਨੂੰ ਨੁਕਸਾਨ ਪਹੁੰਚਾਉਣਾ। ਕਹਿੰਦਾ ਸਾਰੀ ਅੰਦਰ ਅੱਗ ਲੱਗੀ ਨੂੰ ਇੰਜ ਪਾਣੀ ਪਾ ਤਾ। ਕਹਿੰਦੇ ਵੀ ਤੂੰ 2 ਪਾਠ ਜਪਜੀ ਸਾਹਿਬ ਰੋਜ਼ ਕਰਨੇ ਨੇ 1 ਸਾਲ ਲੜਕੀ ਦੇ ਭਲੇ ਲਈ। ਗੱਜ ਕੇ ਆਖੋ ਸਤਨਾਮ। ਹੁਣ ਸੰਗਤ ਇਸ਼ਾਰਾ ਦਿਓ, ਪਲਟਦੀ ਕਿ ਨਹੀਂ ਗੱਲ, ਗੱਲ ਹੀ ਉਲਟੀ ਹੋ ਜਾਂਦੀ ਕਿਹਦੇ ਸਦਕੇ। ਮਹਾਰਾਜ ਨੇ ਆਪ ਆਖਿਆ ਬਿਸਰ ਗਈ ਸਭ ਤਾਤ ਪਰਾਈ, ਮੇਰੇ ਅੰਦਰੋਂ ਪਰਾਈ ਤਾਤ ਵਿਸਰ ਗਈ, ਖਤਮ ਹੋ ਗਈ। ਕਿੱਥੇ ਤੇ ਅੱਗ ਲੱਗੀ ਸੀ, ਨੁਕਸਾਨ ਕਿਵੇਂ ਪਹੁੰਚਾਵਾਂ। ਕਿੱਥੇ ਰੋਜ਼ 2 ਪਾਠ ਜਪਜੀ ਸਾਹਿਬ ਕਰਦਾ ਤੇ ਅਰਦਾਸ ਕਰਦਾ, ਸੱਚੇ ਪਾਤਸ਼ਾਹ ਲੜਕੀ ਦਾ ਭਲਾ ਕਰੀ। ਗੱਜ ਕੇ ਆਖੋ ਸਤਨਾਮ। ਸੰਗ ਮਿਲਿਆ ਨਾ, ਵਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ। ਇਹ ਸੰਗਤ ਬਹੁਤ ਜ਼ਰੂਰੀ ਹੈ। ਇਸ ਵੇਲੇ ਤੁਸੀਂ ਸਾਰੇ ਦੱਸੋ ਕਿ ਜੇ ਅੱਜ ਤੁਸੀਂ ਮਨ ਕਰਕੇ ਇਹ ਬਚਨ ਸੁਣ ਲਿਆ ਹੋਵੇ ਕਿ ਉਸ ਬੰਦੇ ਨੇ ਇੰਜ ਸੇਵਾ ਦਿੱਤੀ, ਕਿ ਤੁਸੀਂ ਕਦੀ ਜ਼ਿੰਦਗੀ 'ਚ ਇੰਜ ਦਿਓਗੇ? ਆਖੋ ਸਤਨਾਮ। ਨਹੀਂ, ਚਾਨਣਾ ਹੁੰਦਾ। ਸੰਗਤ 'ਚ ਆ ਕੇ ਗੁਣ ਮਿਲਦੇ ਨੇ, ਚਾਨਣਾ ਮਿਲਦਾ। ਤਾਂ ਹੀ ਕਿਹਾ ਮਹਾਰਾਜ ਨੇ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਗੱਜ ਕੇ ਆਖੋ ਸਤਨਾਮ। ਇਸ਼ਾਰਾ ਲੈਣਾ ਭਾਈ, ਸਾਡੇ ਬੋਲਾਂ 'ਚ ਵੀ ਨਿਮਰਤਾ ਹੋਵੇ, ਚੱਲਣ 'ਚ ਵੀ, ਗੱਡੀ ਚਲਾਉਣ 'ਚ ਵੀ, ਦੁਨੀਆ 'ਚ ਵਿਚਰਨ 'ਚ ਵੀ, ਗੱਲ ਕਰਨ ਵਿੱਚ ਵੀ। ਇੱਕ ਖਜ਼ਾਨਾ ਹੈ, ਖਜ਼ਾਨਾ। ਅਰਦਾਸ ਕਰੋ ਸਾਡੀ ਝੋਲੀ 'ਚ ਪਵੇ, ਬਹੁਤ ਜ਼ਰੂਰੀ ਹੈ। ਮੈਂ ਨਿੱਕੀ ਜਿਹੀ ਗੱਲ ਕਰਕੇ, ਕਿਉਂਕਿ ਇਹ ਅੱਧਾ ਬਚਨ ਸਾਂਝਾ ਹੋ ਰਿਹਾ, ਮਾਫ਼ੀ ਦੇਣੀ। ਟੋਟਲ 3 ਨੇ, 6ਵੇਂ ਪਾਤਸ਼ਾਹ ਨਿਸ਼ਾਨੀਆਂ 3 ਦੱਸੀਆਂ ਅਤੇ ਅੱਧੀ ਸਾਂਝੀ ਹੋ ਰਹੀ ਹੈ। ਮਨ ਨੀਵਾਂ ਰੱਖਣਾ, ਅੱਧੀ ਦਾਸ 5 ਕੁ ਮਿੰਟ 'ਚ ਜਿਹੜੀ ਬਾਕੀ ਦੀ ਨਾ ਕਿਸੇ ਦੀ ਖੁਸ਼ੀ ਲਤਾੜ ਕੇ ਖੁਸ਼ੀ ਨਾ ਲਵੇ, ਉਹ 5-7 ਮਿੰਟ 'ਚ ਕਰਕੇ ਅਤੇ ਸਮਾਪਤੀ, ਅਤੇ ਬਾਕੀ 2 ਨਿਸ਼ਾਨੀਆਂ ਕੱਲ੍ਹ ਦੇ ਦੀਵਾਨ ਵਿੱਚ ਮਹਾਰਾਜ ਜੀ ਸੇਵਾ ਲੈਣ। ਇੱਕ ਵਾਰੀ ਆ ਪੰਕਤੀ ਪੜ੍ਹੋ, ਸਾਰੇ ਕਿਰਪਾ ਕਰਿਓ, ਤੁਹਾਡੇ ਸੂਰਤ ਦਾ ਆਪਣਾ ਹੀ ਰਿਵਾਜ ਹੈ। ਆਮ ਗੁਰਦੁਆਰਿਆਂ 'ਤੇ 10 ਵਜੇ ਹਿਲਜਲ ਸ਼ੁਰੂ ਹੋ ਜਾਂਦੀ ਹੱਕ ਸਤਨਾਮ, ਅਤੇ ਇੱਥੇ ਮੈਂ ਵੇਖਿਆ 10 ਵਜੇ ਆਉਣਾ ਸ਼ੁਰੂ ਹੋਇਆ ਕੰਮ, ਹੈ ਜੀ ਉਲਟਾ ਕੰਮ ਹੈ। ਅਤੇ ਇਹ ਵੀ ਕਿਰਪਾ ਕਰੋ, ਥੋੜ੍ਹੀ ਜਲਦੀ ਆਇਆ ਕਰੀਏ ਤਾਂ ਕਿ ਅੰਮ੍ਰਿਤ ਵੇਲਾ ਵੀ ਕਾਇਮ ਰਹੇ। ਗੱਜ ਕੇ ਹੱਕ ਸਤਨਾਮ, ਆਓ ਇੱਕ ਵਾਰੀ ਪੜ੍ਹੋ ਸਾਰੇ ਜੀ ਪਿਆਰ ਦੇ ਨਾਲ। ਲਾਈ ਤੁਸੀਂ ਗਰੀਬੀ ਗਰੀਬੀ ਨਿਮਰਤਾ ਨਿਮਰ, ਹੁਣ ਅਸੀਂ ਥੱਲੇ ਲੱਗੇ ਰਹੀਏ ਸਾਰਿਆਂ ਦੇ। ਗੱਜ ਕੇ ਹੱਕ ਸਤਨਾਮ, ਫਿਰ ਆਹ ਬਾਣੀ ਦੀ ਪੰਕਤੀ ਜਵਾਬ ਦਿੰਦੀ, ਉਹ ਜਿਹੜਾ ਛਾਬਾ ਥੱਲੇ ਹੋਵੇ ਉਹ ਥੱਲੇ ਨਹੀਂ ਲੱਗਦਾ, ਉਹ ਭਰ ਹੈ, ਉਹ ਭਰ ਹੈ, ਉਹ ਗੌਰ ਹੈ, ਉਹਦੇ 'ਚ ਵਜਨ ਜ਼ਿਆਦਾ। ਸਗੋਂ ਜਿਹੜਾ ਫਲ ਪੱਕ ਜੇ ਬੂਟੇ ਨੂੰ ਟਾਹਣੀ ਨੂੰ ਲੱਗ ਜੇ ਉਹ ਟਾਹਣੀ ਝੁਕਦੀ ਹੈ। ਹੱਕ ਸਤਨਾਮ, ਇਹ ਤਾਂ ਫਲ ਲੱਗਣ ਦੀ ਨਿਸ਼ਾਨੀ ਹੈ। ਸਭ ਤੋਂ ਨਿਵੇਂ ਆਪ ਕੋ ਪਰ ਕੋ ਨਿਵੇਂ ਨਾ ਕੋਏ, ਤਰਤ ਰਾਜੂ ਤੋਲੀਏ ਨਿਵੇਂ ਸੋ ਗੌਰਾ ਹੋਏ। ਆਖੋ ਸਤਨਾਮ, ਹੋਰ ਪ੍ਰਮਾਣ ਚੱਲਦੇ ਸਮਾਂ ਬਚਾ ਰਹੇ ਹਾਂ। ਸਵੇਰੇ ਅੰਮ੍ਰਿਤ ਵੇਲਾ ਵੀ, ਮਨ ਤੂੰ ਮਤ ਮਾਣ ਕਰੇ ਜੇ ਹੋਂ ਕਿਛ ਜਾਣਦਾ ਗੁਰਮੁਖ ਨਿਮਾਣਾ ਹੋਏ। ਗੁਰਮਤ ਰਹਿੰਦੇ ਗਰੀਬੀ ਆ, ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਗੁਰਮਤ ਰਹਿੰਦੇ ਗਰੀਬੀ ਆਵੇ, ਹਰ ਜੀ ਹੰਕਾਰ ਨਾ ਪਾਵੇ, ਵੇਦ ਕੂਕ ਸੁਣਾਵੇ, ਗੁਰਮਤ ਰਹਿੰਦੇ ਗਰੀਬੀ ਆਵੇ। ਇਹ ਸਿੱਖੀ ਦਾ ਮੁੱਢ ਜੇ ਯਤਨ ਕਰਿਓ, ਅੱਜ ਤੋਂ ਬਾਅਦ ਕੋਈ ਕੰਮ ਕਰ ਆਓ ਇਹ ਕਦੀ ਨਾ ਕਹਿਣਾ ਮੈਂ ਕੰਮ ਕਰ ਆਇਆ, ਨਹੀਂ, ਗੁਰੂ ਦੀ ਕਿਰਪਾ ਨਾਲ ਕੰਮ ਹੋ ਗਿਆ ਜੀ। ਬੋਲਾਂ 'ਚ ਵੀ ਗਰੀਬੀ, ਪਹਿਰਾਵੇ 'ਚ ਵੀ ਗਰੀਬੀ, ਚੱਲਣ 'ਚ ਵੀ ਗਰੀਬੀ, ਕਾਰ ਚਲਾਉਣ 'ਚ ਵੀ ਗਰੀਬੀ, ਗੱਡੀ ਚਲਾਉਣ 'ਚ ਵੀ ਗਰੀਬੀ, ਅਰਦਾਸ 'ਚ ਖਲੋਣ 'ਚ ਵੀ ਗਰੀਬੀ। ਇਹ ਖਜ਼ਾਨਾ ਕੋਈ ਦਸਵੰਦ 'ਚੋਂ ਸੇਵਾ ਦੇਣੀ ਹੈ ਉਹ ਵੀ ਗਰੀਬੀ, ਜਾ ਕੇ ਦੇ, ਛਿਪਾ ਕੇ ਦੇ, ਰਜਾ ਕੇ ਦੇ, ਆਖੋ ਸਤਨਾਮ। ਅਤੇ ਅੱਧਾ ਬਚਨ ਜੀ, ਉਹ ਦੋ ਚਾਰ ਮਿੰਟ ਜੀ ਬਸ, ਬਾਬਾ ਜੀ ਸੇਵਾ ਲੈਣ। ਛੇਵੇਂ ਪਾਤਸ਼ਾਹ ਗੁਰੂ ਨਾਨਕ ਛੇਵੀਂ ਜੋਤ ਵਿੱਚ ਇਹ ਪਹਿਲੀ ਨਿਸ਼ਾਨੀ ਦੱਸੀ ਹੈ, ਮਨ ਨੀਵਾਂ ਰੱਖਣਾ ਅਤੇ ਕਿਸੇ ਦੀ ਖੁਸ਼ੀ ਲਤਾੜ ਕੇ ਖੁਸ਼ੀ ਨਾ ਲੈਣੀ। ਇਹ ਹੁਣ ਸਾਰੇ ਝਾਤੀ ਪਾਓ ਦਾਸ ਸਮੇਤ, ਕਦੀ ਵੀ ਕਿਸੇ ਦੀ ਖੁਸ਼ੀ ਲਤਾੜ ਕੇ ਖੁਸ਼ੀ ਨਾ ਲਿਆ, ਗੁਰੂ ਨਾਨਕ ਪ੍ਰਸੰਨ ਨਹੀਂ ਹੁੰਦਾ। ਤੁਹਾਡੀ ਜ਼ਿੰਦਗੀ 'ਚ ਬੜੇ ਇਹੋ ਜਿਹੇ ਮੌਕੇ ਬਣਦੇ। ਆ ਛੇਵੇਂ ਪਾਤਸ਼ਾਹ ਸੀ ਨਾ, ਬਾਬਾ ਜੀ ਦਾ ਸਾਂਢੂ ਸੀ, ਸਾਂਢੂ ਜਿਹਦਾ ਨਾਂ ਆਇਆ ਸਾਈਂ ਦਾਸ, ਛੇਵੇਂ ਪਾਤਸ਼ਾਹ ਸਾਂਢੂ। ਅਤੇ ਛੇਵੇਂ ਪਾਤਸ਼ਾਹ ਜੀ ਕੋਲ ਆਇਆ ਸੀ ਅਤੇ ਆ ਕੇ ਕਹਿੰਦਾ, ਮਹਾਰਾਜ ਅੱਜ ਤੋਂ ਤੀਜੇ ਦਿਨ ਮੈਂ ਇਹ ਭਾਈ ਕੇ ਡਰੋਲੀ ਮਕਾਨ ਬਣਾਇਆ ਸੀ, ਉਹਨੇ ਨਵਾਂ ਨਵਾਂ ਮਕਾਨ ਬਣਾਇਆ, ਅਤੇ ਅੱਜ ਤੋਂ ਤੀਜੇ ਦਿਨ ਸੱਚੇ ਪਾਤਸ਼ਾਹ ਮਕਾਨ ਦਾ ਮਹੂਰਤ ਰੱਖਿਆ ਅਤੇ ਚਰਨ ਪਾਓ, ਦਰਸ਼ਨ ਦਿਓ। ਹੁਣ ਮਹਾਰਾਜ ਜੀ ਨੇ ਵੀ ਕੋਈ ਡੈਰੀ ਡੋਰੀ ਲਾਈ ਹੋਣੀ ਉਸ ਸਮੇਂ, ਜਦੋਂ ਮਹਾਰਾਜ ਜੀ ਨੇ ਆਪਣਾ ਰੁਝੇਵਾਂ ਵੇਖਿਆ ਅਤੇ ਮਹਾਰਾਜ ਕਹਿੰਦੇ, ਸਾਈਂ ਦਾਸ ਅੱਜ ਤੋਂ ਤੀਜੇ ਦਿਨ ਇੱਕ ਬੜਾ ਗਰੀਬ ਸਿੱਖ ਹੈ, ਅਸੀਂ ਉਹਨੂੰ ਸਮਾਂ ਦਿੱਤਾ ਉਹਦੇ ਘਰ ਜਾਣਾ। ਆਖੋ ਸਤਨਾਮ, ਧਿਆਨ ਦੇਣਾ ਜੀ। ਅਤੇ ਭਾਈ ਸਾਈਂ ਦਾਸ ਪਤਾ ਕੀ ਕਹਿੰਦਾ, ਮਹਾਰਾਜ ਜੀ ਦਾ ਸਾਂਢੂ ਕਹਿੰਦਾ, ਮਹਾਰਾਜ ਤੁਸੀਂ ਉਹਦਾ ਪ੍ਰੋਗਰਾਮ ਕੱਟ ਦਿਓ ਅਤੇ ਮੇਰਾ ਲਿਖੋ। ਆਖੋ ਸਤਨਾਮ। ਹੁਣ ਮਹਾਰਾਜ ਜੀ ਦਾ ਸਾਂਢੂ ਸੀ ਅਤੇ ਮਹਾਰਾਜ ਨੇ ਜੁਗਤੀ ਵਰਤੀ। ਮਹਾਰਾਜ ਜੀ ਛੇਵੇਂ ਪਾਤਸ਼ਾਹ ਕਹਿੰਦੇ, ਸਾਈਂ ਦਾਸ ਤੂੰ ਭਾਈ ਗੁਰਦਾਸ ਜੀ ਨਾਲ ਗੱਲ ਕਰ ਲੈ। ਅਤੇ ਭਾਈ ਗੁਰਦਾਸ ਜੀ ਨੂੰ ਸਾਈਂ ਦਾਸ ਕਹਿੰਦਾ, ਜੀ ਉਹਦਾ ਪ੍ਰੋਗਰਾਮ ਕੱਟ ਦਿਓ ਸਿੱਖ ਦਾ ਅਤੇ ਮੇਰਾ ਨੋਟ ਕਰਾਓ, ਮੇਰੇ ਘਰ ਮਹਾਰਾਜ ਜੀ ਦੇ ਚਰਨ ਪੈਣ। ਹੁਣ ਪਵਾ ਦੇ ਚਰਨ ਰਿਹਾ, ਧਿਆਨ ਦੇਣਾ, ਮਾੜਾ ਕੰਮ ਤਾਂ ਨਹੀਂ ਕਰਾ ਰਿਹਾ। ਜਦੋਂ ਭਾਈ ਗੁਰਦਾਸ ਜੀ ਕਹਿੰਦੇ, ਸਾਈਂ ਦਾਸ ਤੈਨੂੰ ਅਜੇ ਇੰਨੀ ਵੀ ਪੜ੍ਹਾਈ ਨਹੀਂ ਪਤਾ ਕਿਹੜੀ, ਭਾਈ ਗੁਰਦਾਸ ਜੀ ਕਹਿੰਦੇ, ਸਾਈਂ ਦਾਸ ਕਦੀ ਕਿਸੇ ਦੀ ਖੁਸ਼ੀ ਲਤਾੜ ਕੇ ਖੁਸ਼ੀ ਨਹੀਂ ਲਈ। ਕੱਜ ਕੇ ਹੱਕੋ ਸਤਨਾਮ, ਵੀ ਉਹਦਾ ਕੱਟ ਦਿਓ ਪ੍ਰੋਗਰਾਮ, ਮੇਰਾ ਲਿਖ ਦਿਓ, ਉਹਦੀ ਖੁਸ਼ੀ ਲਤਾੜੀ ਗਈ, ਖੁਸ਼ੀ ਖੁਸ਼ੀ ਨਹੀਂ ਰਹਿੰਦੀ। ਇਹ ਤੁਹਾਡੀ ਜ਼ਿੰਦਗੀ 'ਚ ਬਹੁਤ ਪਹਿਲੂ ਆਉਂਦੇ ਨੇ, ਜ਼ਰੂਰ ਝਾਤੀ ਪਾਇਓ ਜ਼ਰੂਰ। ਦਾਸ ਨੂੰ ਇੱਕ ਬਚਨ ਯਾਦ ਆ ਗਿਆ, ਇੱਕ ਇਤਿਹਾਸਕ ਗੁਰਦੁਆਰਾ ਸੀ, ਇਤਿਹਾਸਕ ਨਾਂ ਨਹੀਂ ਮੈਂ ਲੈਣਾ, ਉੱਥੇ ਇੱਕ ਮਨ ਦੀ ਨਾ ਸੁੱਖਣਾ ਕਹਿ ਲਓ, ਭਾਵਨਾ ਕਹਿ ਲਓ, ਨਿਸ਼ਾਨ ਸਾਹਿਬ ਚੜ੍ਹਾਉਣਾ ਸੀ, ਨਿਸ਼ਾਨ ਸਾਹਿਬ ਨੂੰ ਜਿਹੜਾ ਚੋਲਾ ਪਹਿਨਾਉਂਦੇ ਆ, ਬਕਾਇਦਾ ਇਤਿਹਾਸਕ ਗੁਰਦੁਆਰੇ ਦਾ ਰਜਿਸਟਰ ਲੱਗਾ ਹੁੰਦਾ। ਅਤੇ ਗੁਰਪੁਰਬ ਸੀ ਕੋਈ, ਗੁਰੂ ਰਾਮਦਾਸ ਜੀ ਦਾ ਕਿਹੜਾ ਗੁਰਪੁਰਬ ਦਾ ਦਿਨ ਸੀ, ਅਤੇ ਦੋ ਮਹੀਨੇ ਜੇ ਪਏ ਸੀ ਗੁਰਪੁਰਬ ਨੂੰ। ਅਤੇ ਦਾਸ ਉਸ ਗੁਰਦੁਆਰੇ ਜਦੋਂ ਗਿਆ ਨਾ, ਅਤੇ ਜਿਹਦੀ ਡਿਊਟੀ ਸੀ ਉਹਨੂੰ ਮੈਂ ਕਿਹਾ, ਜੀ ਇਸ ਤਰੀਕ ਦਾ ਨਿਸ਼ਾਨ ਸਾਹਿਬ ਬੁੱਕ ਕਰ ਲਓ, ਜੋ ਭੇਟਾ ਉਹ ਐ ਲਓ। ਉਹਨੇ ਜਦੋਂ ਰਜਿਸਟਰ ਖੋਲ੍ਹਿਆ ਅਤੇ ਕਹਿਣ ਲੱਗੇ, ਜੀ ਇਹ ਤਰੀਕ ਕਿਸੇ ਦੀ ਬੁੱਕ ਹੈ, ਗੁਰਪੁਰਬ ਦਾ ਦਿਨ ਸੀ, ਮਨ ਦੀ ਰੀਸ ਸੀ ਵੀ ਗੁਰਪੁਰਬ ਵਾਲੇ ਦਿਨ ਇਹ ਸੇਵਾ ਗਰੀਬ ਪਰਿਵਾਰ ਵੱਲੋਂ ਹੋਵੇ। ਉਹ ਕਹਿਣ ਲੱਗਾ, ਜੀ ਕਿਸੇ ਦਾ ਬੁੱਕ ਹੈ। ਦਾਸ ਸੋਚੀ ਪੈ ਗਿਆ। ਮੈਂ ਕਿਹਾ, ਬਈ ਇਹ ਦਿਨ ਖਾਲੀ ਹੁੰਦਾ ਨਾ, ਅਤੇ ਬਈ ਮਿਲ ਜਾਂਦੀ ਵਾਰੀ, ਬੜੀ ਚੰਗੀ ਗੱਲ ਸੀ, ਧਿਆਨ ਦੇਣਾ। ਉਹ ਮੈਨੂੰ ਸੋਚੀ ਪਿਆ ਵੇਖ ਕੇ ਨਾ, ਉਹ ਪਤਾ ਕੀ ਕਹਿੰਦਾ, ਸੱਜਣ ਕਹਿੰਦਾ, ਜੀ ਇੱਕ ਗੱਲ ਦੱਸਾਂ। ਮੈਂ ਕਿਹਾ, ਦੱਸ। ਕਹਿੰਦਾ, ਇੱਕ ਰਸਤਾ ਹੈਗਾ। ਮੈਂ ਕਿਹਾ, ਦੱਸ ਕੀ। ਉਹਨੇ ਸਾਧ ਸੰਗਤ ਤਿੰਨ ਬੰਦਿਆਂ ਦੇ ਨਾਂ ਲਏ ਧਿਆਨ ਦੇਣ, ਤਿੰਨ ਬੰਦਿਆਂ ਦੇ। ਕਹਿੰਦਾ ਇਹ ਤਿੰਨ ਬੰਦਿਆਂ ਕੋਲੋਂ ਜੇ ਸੈਨ ਕਰਾ ਲਿਆਓ ਨਾ, ਮੈਂਬਰ ਸਨ ਉਦੋਂ ਵੱਡੇ ਗੁਰਦੁਆਰੇ, ਕਹਿੰਦਾ ਜੇ ਤਿੰਨਾਂ ਕੋਲ ਸੈਨ ਕਰਾ ਲਿਆਓ ਤੇ ਉਹਦਾ ਕੱਟਿਆ ਜਾ ਸਕਦਾ ਤੇ ਤੁਹਾਡਾ ਚੜ ਸਕਦਾ ਉਸ ਦਿਨ। ਹੁਣ ਦਾਸ ਦੇ ਮਨ 'ਚ ਉਸ ਵੇਲੇ ਕੀ ਆਇਆ, ਮੈਂ ਕਿਹਾ ਤਿੰਨੇ ਬੰਦਿਆਂ ਦੇ ਜਿਹੜੇ ਨੇ ਨਾਂ ਲਏ ਨੇ, ਇਹਦੇ ਤਿੰਨਾਂ ਨੂੰ ਮੈਂ ਜਾਣਨਾ, ਤਿੰਨਾਂ ਨਾਲ ਬੜਾ ਪਿਆਰ ਹੈ, ਇਹਨਾਂ ਤਿੰਨਾਂ ਨਾਲ ਬੜੀ ਮੁਹੱਬਤ ਹੈ, ਇਹਨਾਂ ਤਿੰਨਾਂ ਨੂੰ ਮਿਲ ਲੈਂਦੇ ਹਾਂ ਅਤੇ ਉਹਦਾ ਕਟਾ ਦਿੰਦੇ ਹਾਂ ਅਤੇ ਆਪਣਾ ਲਿਖਾ ਦਿੰਦੇ ਹਾਂ। ਆਖੋ ਸਤਨਾਮ ਨਾਲ ਹੀ ਦਿਮਾਗ 'ਚ ਆਇਆ, ਉਹ ਸਟੇਜ 'ਤੇ ਕਥਾ ਕਰਦਾ ਕਿਸੇ ਦੀ ਖੁਸ਼ੀ ਲਤਾੜ ਕੇ ਖੁਸ਼ੀ ਨਹੀਂ ਲੈਣੀ, ਮਨ 'ਚ ਆਇਆ ਉਹ ਤਿੰਨ ਬੰਦਿਆਂ ਦੇ ਸਹਿਣ 'ਤੇ ਹੋ ਜਾਣਗੇ, ਉਹਦਾ ਕੱਟਿਆ ਜਾਊ, ਤੁਹਾਡਾ ਨਿਸ਼ਾਨ ਸਾਹਿਬ ਤੇਰਾ ਚੜ ਜੂ, ਪਰ ਹੋ ਸਕਦਾ ਗੁਰੂ ਨੂੰ ਚੜਿਆ ਹੋਇਆ ਵੀ ਮਨਜ਼ੂਰ ਨਾ ਹੋਵੇ, ਤੂੰ ਕਿਸੇ ਦੀ ਖੁਸ਼ੀ ਲਤਾੜ ਕੇ ਖੁਸ਼ੀ ਲਈ। ਕਹਿ ਕੇ ਹੱਕੋ ਸਤਨਾਮ, ਇਹ ਤੁਹਾਡੀ ਜ਼ਿੰਦਗੀ 'ਚ ਬਹੁਤ ਪਹਿਲੂ ਆਉਂਦੇ ਨੇ ਬਹੁਤ। ਉਸ ਵੇਲੇ ਧਿਆਨ ਰੱਖਿਆ ਕਰੋ, ਧਿਆਨ ਕਿਸੇ ਦੀ ਖੁਸ਼ੀ ਲਤਾੜ ਕੇ ਖੁਸ਼ੀ ਨਾ ਲਈਏ, ਲਤਾੜ ਕੇ। ਇੱਕ ਪੰਕਤੀ ਪੜ੍ਹ ਲਈਏ ਜੀ, ਉੱਠਿਓ ਨਾ, ਬਸ ਦੋ ਕੁ ਮਿੰਟ 'ਚ ਸਮਾਪਤੀ ਇਹ, ਸਾਰੇ ਪੜ੍ਹਿਓ ਜੀ।
ਪਲਾ ਸਰਬਤ ਦਾ ਪਲਾ ਤੇਰੇ ਪਾਣੇ, ਸਰਬਤ ਦਾ ਪਲਾ,
ਸਰਬਤ ਦਾ ਪਲਾ,
ਤੇਰੇ
ਬੀਬੀਓ ਸਰਬਤ ਦਾ ਪਲਾ, ਸਰਬਤ ਦਾ ਪਲਾ,
ਨਾਨਕ ਨਾਮ ਚੜ੍ਹਦੀ ਕਲਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬਤ ਦਾ ਪਲਾ, ਤੇਰੇ ਪਾਣੇ
ਸਰਬਤ ਦਾ ਪਲਾ।
ਕੱਜ ਕੇ ਆਖੋ ਸਤਨਾਮ, ਅਰਦਾਸ ਕਰਿਓ, ਜੋ ਅਸੀਂ ਅਰਦਾਸ ਤੋਂ ਬਾਅਦ ਬੋਲਦੇ ਹਾਂ ਸਾਡੀ ਜ਼ਿੰਦਗੀ 'ਚ ਆ ਜਾਏ, ਜੀਵਨ 'ਚ ਆ ਜਾਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਇਹ ਅੱਧਾ ਬਚਨ ਜੇ ਮਨ ਨੀਵਾਂ ਰੱਖਣਾ ਅਤੇ ਅੱਧਾ ਬਚਨ ਜੇ ਕਿਸੇ ਦੀ ਖੁਸ਼ੀ ਲਤਾੜ ਕੇ ਖੁਸ਼ੀ ਨਾ ਲੈ, ਖੁਸ਼ੀ ਨਾ ਲੈ। ਇਹ ਜ਼ਿੰਦਗੀ 'ਚ ਕਈ ਪੁਆਇੰਟ ਤੁਹਾਡੇ ਅੱਗੇ ਆਉਂਦੇ ਨੇ, ਉਹਨੂੰ ਧਿਆਨ ਰੱਖੋ, ਕਿਸੇ ਦੀ ਖੁਸ਼ੀ ਲਤਾੜ ਕੇ ਖੁਸ਼ੀ ਨਾ ਲਈ ਕੋਈ ਵੀ। ਆ ਤੁਹਾਡੇ ਚਰਨਾਂ ਵਿੱਚ ਹੀ ਤੁਹਾਡਾ ਬੱਚਾ ਜਿਹੜਾ ਸੇਵਾ ਨਿਭਾਉਂਦਾ ਕੀਰਤਨ ਦੀ, ਭਾਈ ਅਮਨਦੀਪ ਸਿੰਘ, ਇਹ ਸਾਲ ਜਨਾ ਜੀ ਇੱਕ ਰਹਿਣ ਸਵਾਈ ਅੰਮ੍ਰਿਤਸਰ ਕਰਾਉਂਦੇ ਇਹਨਾਂ ਦੇ ਜਥੇ ਵੱਲੋਂ, ਉਹਦੀ ਡੇਟ 8-10 ਮਹੀਨੇ ਪਹਿਲੇ ਹੀ ਸੈੱਟ ਹੋ ਜਾਂਦੀ। ਰਹਿਣ ਸਵਾਈ ਸੀ ਅੰਮ੍ਰਿਤਸਰ ਦਾਸ ਨੂੰ ਯਾਦ ਹੈ, ਇੱਕ ਹਫ਼ਤਾ ਪਹਿਲੇ ਧਿਆਨ ਦੇਣ, ਇੱਕ ਹਫ਼ਤਾ ਪਹਿਲੇ ਨਾ ਜਿੱਥੇ ਰਹਿਣ ਸਵਾਈ ਹੈ ਨਾ ਉੱਥੋਂ 3-4 ਮਿੰਟ ਨਾ ਪੈਦਲ ਰਾਹ ਸਾਰਾ, ਅਤੇ ਕਿਸੇ ਹੋਰ ਨੇ ਇੱਕ ਕੀਰਤਨ ਦਰਬਾਰ ਰੱਖ ਦਿੱਤਾ, ਸਿਰਫ ਦੋ ਮੁਹੱਲਿਆਂ ਦਾ ਫਰਕ ਸਾਰਾ। ਹੁਣ ਸੰਗਤ ਧਿਆਨ ਦੇਣਾ, ਸਾਡੀ ਡੇਟ ਪਹਿਲੇ ਸੈੱਟ ਹੋਈ, ਰਾਗੀ ਬੁੱਕ ਸਭ ਕੁਝ ਬੁਕਿੰਗ, ਹਫ਼ਤਾ ਪਹਿਲੇ ਇਸ਼ਤਿਹਾਰ ਲੱਗ ਗਏ ਵੀ ਦੋ ਮੁਹੱਲੇ ਛੱਡ ਕੇ ਕੀਰਤਨ ਦਰਬਾਰ, ਰਾਤ ਦਾ ਪ੍ਰੋਗਰਾਮ, ਇਹ ਰਹਿਣ ਸਭਾਈ ਦਾ ਅਸੀਂ 4 ਵਜੇ ਮੁੱਕਣਾ, ਉਹ 11-12 ਵਜੇ ਉਹਨਾਂ ਦੀ ਸਮਾਪਤੀ ਹੋਣੀ। ਇੱਕ ਦਿਨ ਪਹਿਲੇ ਦਾਸ ਬਾਬਾ ਦੀਪ ਸਿੰਘ ਦੇ ਦਰ 'ਤੇ ਨਾ ਰੂਟੀਨ ਹੈ, ਕੋਈ ਪ੍ਰੋਗਰਾਮ ਹੋਵੇ ਫਿਰ ਉੱਥੇ ਇੱਕ ਦਿਨ ਪਹਿਲੇ ਅਰਦਾਸ ਕਰੀ ਦੀ, ਬਾਬਾ ਜੀ ਲਾਜ ਰੱਖਣੀ ਉਹਨਾਂ ਦੇ, ਦੇ ਕੜਾ ਪ੍ਰਸ਼ਾਦ ਦੀ ਲਈ ਸ਼ਸਤਰ ਭੇਟ ਕਰਾਈ, ਇਹ ਸ਼ਸਤਰ ਭੇਟ ਪਹਿਲੇ ਕਰਾਇਆ ਗਿਆ, ਜਿਹੜੀ ਦੇਗ ਲੈਂਦੇ ਹੋ ਨਾ ਗੁਰਦੁਆਰੇ, ਇਹਨੂੰ ਕਰਮ ਨਾ ਬਣਾਓ, ਕਰਮ ਕਾਂਡ ਨਾ, ਉਹ ਸ਼ਸਤਰ ਪੇਟ ਪਹਿਲੇ ਕਰਾਈ ਦੀ ਹੈ। ਉਸ ਤੋਂ ਬਾਅਦ ਅਰਦਾਸ ਵਿੱਚ ਭਾਵਨਾ ਨਾਲ ਸੁਰਤੀ ਨਾਲ ਭੋਗ ਲਵਾਈ ਦਾ ਵੀ, ਮਹਾਰਾਜ ਜੀ ਕਿਰਪਾ ਕਰੋ, ਤੁਹਾਡਾ ਗਰੀਬ ਸਿੰਘ ਦੇਗ ਲੈ ਕੇ ਆਇਆ, ਰਸਨਾ ਨੂੰ ਲਾਓ। ਆਖੋ ਸਤਨਾਮ, ਇੱਕ ਸੁਰਤੀ ਦਾ ਭੋਗ ਹੁੰਦਾ, ਲੰਮਾ ਸਮਾਂ ਲੱਗ ਜਾਏਗਾ, ਇੱਧਰ ਨਹੀਂ ਜਾਂਦੇ, ਅਸਲੀ ਪਿਆਰ। ਉਹ ਦੇਗ ਸ਼ਸਤਰ ਭੇਟ ਕਰਾਈ ਅਤੇ ਦਾਸ ਅਰਦਾਸ ਕਰ ਰਿਹਾ ਬਾਬਾ ਦੀਪ ਸਿੰਘ ਦੇ ਦਰ 'ਤੇ ਵੀ, ਮਹਾਰਾਜ ਕੱਲ੍ਹ ਰਹਿਣ ਸਵਾਈ ਹੈ। ਹੁਣ ਅਰਦਾਸ ਦੇ ਵਿੱਚ ਨਾਲ ਹੀ ਮਨ 'ਚ ਆਇਆ ਵੀ ਅਰਦਾਸ 'ਚ ਇਹੋ ਕਹੀਏ ਸੱਚੇ ਪਾਤਸ਼ਾਹ, ਦੋ ਮੱਲੇ ਉਰੇ ਇੱਕ ਹੋਰ ਕੀਰਤਨ ਦਰਬਾਰ ਰੱਖਿਆ ਕਿਸੇ ਨੇ, ਸੱਚੇ ਪਾਤਸ਼ਾਹ ਉੱਧਰ ਕੋਈ ਨਾ ਜਾਵੇ, ਕਿਰਪਾ ਕਰੋ ਰਹਿਣ ਸਵਾਈ 'ਚ ਸਾਰੀ ਸੰਗਤ ਗੱਜ ਕੇ ਪਹੁੰਚੇ, ਗੱਜ ਕੇ ਆਖੋ ਸਤਨਾਮ। ਹੁਣ ਮਨ 'ਚ ਫੁਰਨਾ ਇਹ ਬਣਿਆ ਪਿਆ ਵੀ ਇਹ ਕਹੀਏ ਵੀ ਮਹਾਰਾਜ ਉੱਧਰ ਕੋਈ ਨਾ ਜਾਵੇ, ਇੱਧਰ ਸੰਗਤ ਕਿਰਪਾ ਕਰੋ, ਨਾਲ ਹੀ ਮਨ 'ਚ ਆਇਆ ਉਹ ਖੀਰ 'ਤੇ ਕੀ ਕਹੇਗਾ, ਤੇਰੇ ਭਾਣੇ ਸਰਬੱਤ ਦਾ ਭਲਾ, ਸੰਗਤ ਧਿਆਨ ਦੇਣਾ, ਇਹ ਇਹ ਟਾਈਮ ਹੁੰਦਾ ਤੁਹਾਡੇ ਇਮਤਿਹਾਨ। ਨਾਲ ਹੀ ਸੋਝੀ ਆਈ ਅਤੇ ਦਾਸ ਨੇ ਇਹੀ ਅਰਦਾਸ ਕੀਤੀ, ਮੈਂ ਕਿਹਾ ਸੱਚੇ ਪਾਤਸ਼ਾਹ ਦੋ ਮੱਲੇ ਉਰੇ ਕਿਸੇ ਹੋਰ ਨੇ ਕੀਰਤਨ ਦਰਬਾਰ ਰੱਖਿਆ, ਬਾਬਾ ਦੀਪ ਸਿੰਘ ਜੀ ਇਹੋ ਜਿਹੀ ਕਿਰਪਾ ਕਰੋ, ਉੱਧਰ ਵੀ ਬਹਿਣ ਨੂੰ ਜਗ੍ਹਾ ਨਾ ਲੱਭੇ ਅਤੇ ਇੱਧਰ ਵੀ ਨਾ ਲੱਭੇ, ਆਖੋ ਸਤਨਾਮ। ਇਹ ਸਮੇਂ ਤੁਹਾਡੀ ਜ਼ਿੰਦਗੀ 'ਚ ਬਹੁਤ ਆਉਂਦੇ ਨੇ, ਉਦੋਂ ਸੋਚੋ, ਉਦੋਂ ਵਿਚਾਰੋ। ਮੈਂ ਕਿਸੇ ਦਾ ਬੁਰਾ ਤਾਂ ਨਹੀਂ ਮੰਗ ਰਿਹਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਮੈਂ ਕਿਸੇ ਦੀ ਖੁਸ਼ੀ ਲਤਾਣ ਕੇ ਖੁਸ਼ੀ ਤਾਂ ਨਹੀਂ ਲੈ ਰਿਹਾ, ਇਹ ਬੜਾ ਲੋੜ ਜੇ ਅੱਜ ਤਾਂ ਇਸ ਪ੍ਰਚਾਰ ਦੀ ਡੱਟ ਕੇ ਲੋੜ ਜੇ, ਕਿਉਂ ਦੂਜੇ ਨੂੰ ਬਰਦਾਸ਼ ਸ਼ਕਤੀ ਬਹੁਤ ਘੱਟ ਗਈ ਆਈ, ਕਲਯੁਗ ਬਰਦਾਸ਼ ਸ਼ਕਤੀ ਘੱਟ ਗਈ। ਆ ਇੱਕ ਗੱਲ ਸਾਹਮਣੇ ਆ ਗਈ, ਆ ਤੁਸੀਂ ਗੁਰਦੁਆਰੇ ਦਾ ਨਾਂ ਸੁਣਿਆ ਹੋਏਗਾ, ਰਵਾਲਸਰ ਸਾਹਿਬ, ਰਵਾਲਸਰ ਸੰਕੇਤ ਮੰਡੀ ਤੋਂ ਥੋੜ੍ਹੀ ਜਿਹੀ ਅੱਗੇ ਹੈ, ਦੋ ਬੱਸਾਂ ਸੀ ਅਤੇ ਇੱਕ ਟਰੱਕ ਸੀ, ਯਾਤਰਾ ਗਏ ਸੀ। ਜਦੋਂ ਰਵਾਲਸਰ ਸਾਹਿਬ ਦਰਸ਼ਨ ਕੀਤੇ ਨਾ ਜੀ, ਅਤੇ ਰਵਾਲਸਰ ਦੇ ਕੋਲ ਹੀ ਨਾ ਗੁਰਦੁਆਰੇ ਦੇ ਜੀ ਸਤਸੰਗ ਚਿੜੀਆ ਘਰ, ਚਿੜੀਆ ਘਰ ਉਹ ਸੱਜਣ ਸਾਨੂੰ ਲੈ ਗਏ, ਕਹਿੰਦੇ ਜੀ ਚਿੜੀਆ ਘਰ ਵੇਖ ਲਓ, ਕਿਤੇ ਤੁਸੀਂ ਗਏ ਤੁਸੀਂ ਵੀ ਵੇਖ ਲੈ ਰਵਾਲਸਰ ਸਾਹਿਬ। ਅਸੀਂ ਚਿੜੀਆ ਘਰ ਵੇਖਦੇ ਪਏ ਅਤੇ ਇੱਕ ਸੇਵਾਦਾਰ ਜਿਹੜਾ ਨਾ ਨਾਲ ਦੱਸਦਾ ਪਿਆ ਸੀ, ਅਤੇ ਇੱਕ ਬੜੀ ਅਜੀਬ ਗੱਲ ਹੋਈ ਸਾਨੂੰ, ਉਹਨੇ ਚਿੜੀਆ ਘਰ 'ਚ ਨਾ ਇੱਕ ਪੰਛੀ ਵਿਖਾਇਆ ਵੇਖਦੇ ਵੇਖਦੇ, ਅਤੇ ਇੱਕ ਗੱਲ ਉਹਨੇ ਕਹੀ ਮੈਂ ਮੰਨਦਾ ਨਹੀਂ ਪਰ ਤੁਹਾਨੂੰ ਮੈਂ ਸੁਣਾਉਣਾ ਜ਼ਰੂਰ, ਦੱਸ ਤੁਹਾਨੂੰ ਸੁਣਾਉਣ ਲੱਗਿਆ ਵੀ ਇਹ ਨਾ ਸਮਝਣਾ ਵੀ ਉਹ ਹੈਗੀ ਜਾਂ ਨਹੀਂ ਹੈਗੀ। ਮੈਨੂੰ ਕਹਿਣ ਲੱਗਾ ਸੇਵਾਦਾਰ, ਕਹਿੰਦਾ ਜੀ ਇਹ ਪੰਛੀ ਏ, ਦਿਖਾਉਂਦਾ ਦਿਖਾਉਂਦਾ ਚਿੜੀਆ ਘਰ, ਕਹਿੰਦਾ ਇਹ ਪੰਛੀ ਏ, ਇਹਦਾ ਖੰਭ ਜਿਹਦੇ ਘਰ ਸੁੱਟ ਦਿਓ ਨਾ ਉਹਦੇ ਘਰ ਕਲੇਸ਼ ਪੈ ਜਾਂਦਾ, ਆਖੋ ਸਤਨਾਮ। ਕਹਿੰਦਾ ਜੀ ਇਹ ਪੰਛੀ ਏ ਨਾ ਜਿਹੜਾ, ਉਹਨੇ ਇੱਕ ਪੰਛੀ ਵਿਖਾਇਆ, ਕਹਿੰਦਾ ਇਹਦਾ ਖੰਭ ਜਿਹਦੇ ਘਰ ਸੁੱਟ ਦਿਓ ਉਹਦੇ ਘਰ ਕਲੇਸ਼ ਪੈ ਜਾਂਦਾ। ਇਹ ਹੁਣ ਇਹ ਨਾ ਸਮਝਣਾ ਵਾਕਈ ਪੈ ਜਾਂਦਾ ਹੈ, ਪਤਾ ਨਹੀਂ ਪੈਂਦਾ ਹੋਵੇ ਜਾਂ ਨਾ ਪੈਂਦਾ ਹੋਵੇ, ਇਹ ਰੱਬ ਜਾਣੇ, ਗੁਰਮਤ ਨਹੀਂ ਮੰਨਦੀ, ਆਖੋ ਸਤਨਾਮ। ਕਿਉਂਕਿ ਗੁਰਮਤ ਤਾਂ ਉਹ ਹੈ ਤਾਤੀ ਵਾਹ ਨਾ ਲੱਗ ਗਈ ਸਰਣਾਈ ਚੋ ਗਿਰਦ ਮਾਰੇ ਦੁੱਖ ਲੱਗੇ ਨਾ ਭਾਈ, ਜੇ ਤੁਸੀਂ ਅੰਮ੍ਰਿਤ ਵੇਲੇ ਜਪਜੀ ਸਾਹਿਬ ਸੋ ਮਨੀ ਸਾਹਿਬ ਨਾਲ ਜੁੜਦੇ ਹੋ, ਬਾਬਾ ਆਨੰਦ ਸਿੰਘ ਦਾ ਬਚਨ ਹੈ, ਇਹੋ ਜਿਹੀਆਂ ਚੀਜ਼ਾਂ ਨੂੰ ਸਵਾਹ ਦੇ ਡੱਬੇ 'ਚ ਵੀ ਜਗ੍ਹਾ ਨਹੀਂ ਮਿਲਦੀ ਜੀ। ਕੋਈ ਕਿਸੇ ਦਾ ਬੁਰਾ ਬਾਰਾ ਕਰਨਾ ਕਰਾਉਣਾ ਇਹ ਤੁਹਾਡਾ ਕੋਈ ਵਾਲ ਨਹੀਂ ਵਿੰਗਾ ਕਰ ਸਕਦਾ, ਜੇ ਅੰਮ੍ਰਿਤ ਵੇਲੇ ਤੁਹਾਡੇ ਘਰ ਬਾਣੀ ਦਾ ਵੱਸ ਹੈ, ਜੇ ਬਾਣੀ ਦਾ ਨਹੀਂ ਤਾਂ ਫਿਰ ਇਹ ਚੀਜ਼ਾਂ ਬਣੀਆਂ ਇਸ ਵਾਸਤੇ। ਮੈਨੂੰ ਉਹਦੀ ਗੱਲ ਉਸ ਵੇਲੇ ਸੁਣ ਕੇ ਹਾਸਾ ਵੀ ਆਇਆ, ਪਰ ਹੁਣ ਸੰਗਤ ਧਿਆਨ ਦੇਣਾ, ਦੂਰ ਪੰਛੀ ਚਲੋ ਗਾਂ ਤੁਰ ਪਏ, ਕਹਿੰਦਾ ਜੀ ਇਹ ਪੰਛੀ ਦਾ ਖੰਭ ਜਿਹਦੇ ਘਰ ਸੁੱਟਦੇ ਉਹਦੇ ਘਰ ਕਲੇਸ਼ ਪੈ ਜਾਂਦਾ। ਚਲੋ ਅਸੀਂ ਗਾਂ ਤੁਰ ਪਏ, 10 ਮਿੰਟ ਹੋਰ ਲਾਏ, ਸੰਗਤ ਨੂੰ ਆਵਾਜ਼ ਦਿੱਤੀ ਬੈਠੋ ਵੀ ਗੱਡੀਆਂ 'ਚ ਟਰੱਕਾਂ 'ਚ, ਵਾਪਸੀ ਪੈ ਗਏ ਵਾਪਸ। ਅਤੇ ਜਦੋਂ ਵਾਪਸ ਆ ਰਹੇ ਸਨ, ਸਾਡੇ ਜਥੇ ਦਾ ਇੱਕ ਮੁੰਡਾ ਮੈਨੂੰ ਕਹਿਣ ਲੱਗਾ, ਕਹਿੰਦਾ ਭਾਈ ਸਾਹਿਬ ਜਦੋਂ ਸੇਵਾਦਾਰ ਨੇ ਗੱਲ ਸੁਣਾਈ ਹੈ ਨਾ, ਇਹ ਪੰਛੀ ਦਾ ਖੰਭ ਜਿਹਦੇ ਘਰ ਸੁੱਟ ਦਿਓ ਉਹਦੇ ਘਰ ਕਲੇਸ਼ ਪੈ ਜਾਂਦਾ, ਅਤੇ ਕਹਿੰਦਾ ਤੁਹਾਡੇ ਫਲਾਣੇ ਸੰਗਤ ਦੇ ਮੁੰਡੇ ਨੇ ਨਾ 3 ਖੰਭ ਨਾ ਉਹ ਜਾਲੀ ਜਿਹੀ ਸੀ ਅਤੇ ਉਹਦੇ 'ਚੋਂ ਹੱਥ ਉੱਤ ਪਾ ਕੇ ਨਾ ਉਹਨੇ 3 ਖੰਭ ਫੜ ਲਿਆਂਦੇ, ਧਿਆਨ ਦੇਣਾ ਬਾਬਾ ਹੈ ਵੀ ਉਹ ਕਾਫੀ ਮੋਹੀਆਂ ਵਿੱਚ। ਮੈਨੂੰ ਕਹਿੰਦਾ ਉਹਨੇ 3 ਖੰਭ ਲਿਆਂਦੇ, ਮੈਂ ਉਹਦੇ ਕੋਲ ਚਲਾ ਗਿਆ ਬਸ ਜੀ, ਮੈਂ ਕਿਹਾ ਤੂੰ ਖੰਭ ਲੈ ਕੇ ਆਇਆ ਪੰਛੀ ਦੇ 3, ਬੜਾ ਝਿਜਕ ਜਿਹਾ ਗਿਆ, ਕਹਿੰਦਾ ਲਿਆਇਆ ਵਾਂ ਜਦੋਂ ਸੇਵਾਦਾਰ ਤੁਹਾਨੂੰ ਦੱਸਦਾ ਪਿਆ ਸੀ, ਕਹਿੰਦਾ ਮੇਰੇ ਨਾ ਗੱਲ ਦਿਮਾਗ 'ਚ ਕੈਚ ਕਰ ਗਈ, ਅਤੇ ਮੈਂ ਕਹਿੰਦਾ 3 ਖੰਭ ਲਿਆਇਆ ਵਾਂ, ਅਤੇ ਮੈਂ ਕਿਹਾ ਤੂੰ ਕੀ ਕਰਨੇ ਆ, ਕਹਿੰਦਾ ਮੈਂ ਨਾ ਭਾਅ ਜੀ ਮੁਹੱਲੇ ਵਿੱਚ ਨਾ 2 ਬੰਦਿਆਂ ਕੋਲੋਂ ਬੜਾ ਦੁਖੀ ਹਾਂ, ਬੜਾ ਧਿਆਨ ਦੇਣਾ ਅੱਜ ਕੱਲ੍ਹ ਬਹੁਤ ਹੈਵੀ ਹੈ ਕੰਮ, ਕਹਿੰਦਾ ਮੈਂ 2 ਬੰਦਿਆਂ ਕੋਲ ਬੜਾ ਦੁਖੀ ਹਾਂ, ਤੇ ਮੈਂ ਸੋਚਿਆ ਵੀ ਉਹਨਾਂ ਦੇ ਘਰ ਇੱਕ ਖੰਭ ਮੈਂ ਵੀ ਸੁੱਟਣਾ ਤੇ ਮੈਂ ਕਿਹਾ ਤੀਜਾ ਕਹਿੰਦਾ ਤੀਜਾ ਐਕਸਟਰਾ ਰੱਖਿਆ ਵੀ ਕੋਈ ਹੋਰ ਕਈ ਤੰਗ ਕਰੂਗਾ ਨਾ ਉਹਦੇ ਅਸੇ ਰੱਖਿਆ ਵੇਖ ਲਓ ਅੱਗੇ ਵੀ ਤਿਆਰੀ ਹੈ ਕਿ ਅਜੇ ਦੁਸ਼ਮਣੀ ਲੈਣੀ ਹੈ ਗੱਜ ਕੇ ਆਪੋ ਸਤਨਾਮ ਦਾਸ ਨੇ ਉਸ ਵੇਲੇ ਮਨ ਚ ਸੋਚਿਆ ਮੈਂ ਕਿਹਾ ਛੇਵੇਂ ਪਾਤਸ਼ਾਹ ਤੂੰ ਕਿੰਨਾ ਧੰਨ ਹੈ ਜਿਹਨੇ ਸਾਨੂੰ ਸਿੱਖੀ ਦਾ ਮੁੱਢ ਦੱਸ ਦਿੱਤਾ ਹੁਣੇ ਇੱਕ ਡਿਪ ਲਿਖਿਆ ਲਈ ਗੱਲ ਮੈਂ ਨਹੀਂ ਮੰਨਦਾ ਖੰਭ ਸੁੱਟੋ ਤੇ ਕਲੇਸ਼ ਪਏਗਾ ਮੈਂ ਫਿਰ ਬੇਨਤੀ ਕਰਦਾ ਪਰ ਉਹਦੇ ਮਨ ਦੀ ਅਵਸਥਾ ਤਾਂ ਇਹੀ ਹੈ ਨਾ ਕਿ ਜਦੋਂ ਮੈਂ ਖੰਭ ਸੁੱਟਾਂਗਾ ਉਹਦੇ ਘਰ ਕਲੇਸ਼ ਪਏਗਾ ਤੇ ਜਦੋਂ ਕਲੇਸ਼ ਪਏਗਾ ਮੈਨੂੰ ਖੁਸ਼ੀ ਮਿਲੇਗੀ ਵੇਖੋ ਆਖੋ ਸਤਨਾਮ ਆ ਸਮਾਂ ਆ ਗਿਆ ਇਹ ਸਮਾਂ ਇਹਦੇ ਤੋਂ ਵੱਧ ਬਚ ਕੇ ਰਹੋ ਜੋ ਅਰਦਾਸ ਚ ਪੜ੍ਹਦੇ ਹੋ ਨਾ ਇਹ ਸਾਡੀ ਜ਼ਿੰਦਗੀ ਚ ਆ ਜੇ ਜ਼ਿੰਦਗੀ ਚ ਤੇਰੇ ਭਾਣੇ ਬਹੁਤ ਲੋੜ ਹੈ ਇਸ ਪ੍ਰਚਾਰ ਦੀ ਬਹੁਤ ਲੋੜ ਹੈ ਗੁਰੂ ਪਿਆਰਿਓ ਅਰਦਾਸ ਕਰੋ ਜਿਤਨੇ ਵੀ ਮਾਈ ਭਾਈ ਗੁੱਸਾ ਨਾ ਕਰਿਓ ਮੇਰਾ ਖਿਆਲ ਸੂਰਤ ਵਿੱਚ ਨਾ ਦੁਕਾਨਦਾਰ ਜ਼ਿਆਦਾ ਇਹ ਹੁਣ ਵੀ ਕਾਫੀ ਦੁਕਾਨਦਾਰ ਬੈਠੇ ਹੋਣਗੇ ਇਸ ਵੇਲੇ ਅਤੇ ਦਾਸ ਵੀ ਦੁਕਾਨਦਾਰ ਹੀ ਹੈ ਤੁਹਾਡੇ ਵਾਂਗੂ ਅਤੇ ਜਿਹੜੇ ਦੁਕਾਨਦਾਰ ਗੁੱਸਾ ਨਾ ਕਰਿਓ ਕਈ ਦੁਕਾਨਦਾਰ ਸਵੇਰੇ ਉੱਠ ਕੇ ਨਾ ਨਿਤਨੇਮ ਕਰਕੇ ਅਤੇ ਅਰਦਾਸ ਕਰਦੇ ਅਤੇ ਅਰਦਾਸ ਪਤਾ ਕੀ ਕਹਿੰਦੇ ਸੱਚੇ ਪਾਤਸ਼ਾਹ ਕਈ ਵਾਰੀ ਨਾ ਗੁੱਸਾ ਨਾ ਕਰਿਓ ਚਾਰ ਚਾਰ ਦੁਕਾਨਾਂ ਇੱਕੋ ਕੰਮ ਦੀਆਂ ਹੁੰਦੀਆਂ ਪੰਜ ਪੰਜ ਛੇ ਛੇ ਦੁਕਾਨਾਂ ਇੱਕੋ ਕੰਮ ਦੀਆਂ ਹੁੰਦੀਆਂ ਕਈ ਮਾਰਕੀਟਾਂ 'ਚ ਅਤੇ ਕਈ ਆਮ ਬੰਦਾ ਕੱਚਾ ਜਿਹਨੇ ਸੰਗਤ ਨਾ ਕੀਤੀ ਹੋਵੇ ਉਹ ਸਵੇਰੇ ਉੱਠ ਕੇ ਪਤਾ ਕੀ ਅਰਦਾਸ ਕਰਦਾ ਨਿਤਨੇਮ ਤਾਂ ਸੱਚੇ ਪਾਤਸ਼ਾਹ ਗੁਆਂਢੀ ਦੇ ਕੋਈ ਗਾਹਕ ਨਾ ਆਵੇ ਇੱਧਰ ਭੀੜ ਲੱਗੀ ਰਹੇ ਗੁਆਂਢੀ ਦੇ ਕੋਈ ਨਾ ਆਵੇ ਗੁੱਸਾ ਨਾ ਕਰਿਓ ਕਦੀ ਨਹੀਂ ਇਹ ਕਹਿਣਾ ਆਖੋ ਸਤਨਾਮ ਜੇ ਗੁਰੂ ਦੇ ਸਿੱਖੋ ਜੇ ਗੁਰੂ ਨਾਨਕ ਦੀ ਕੱਚੀ ਕਲਾਸ ਚੜ੍ਹ ਗਏ ਅੱਜ ਤੋਂ ਬਾਅਦ ਕਦੀ ਇੰਜ ਨਾ ਕਹਿਣਾ ਵੀ ਗੁਆਂਢੀ ਦੇ ਕੁਝ ਨਾ ਆਵੇ ਮੇਰੇ ਭੀੜ ਲੱਗੀ ਰਵੇ ਅੱਜ ਤੋਂ ਬਾਅਦ ਇਹ ਅਰਦਾਸ ਕਰਿਓ ਸਤਿਗੁਰੂ ਮੇਰੇ ਗੁਆਂਢੀ ਨੂੰ ਵੀ ਰੱਜ ਕੇ ਰੋਟੀ ਦੇ ਉਹਦੇ ਪੈਰੇ ਪਿੱਛੇ ਮੈਨੂੰ ਗਰੀਬ ਨੂੰ ਵੀ ਦੇ ਆਖੋ ਸਤਨਾਮ ਤੇਰੇ ਭਾਣੇ ਫਿਰ ਹੈ ਮਜ਼ਾ ਕਹਿਣ ਦਾ ਆਖੋ ਸਤਨਾਮ ਗੁੱਸਾ ਨਾ ਕਰਿਓ ਮੈਨੂੰ ਤੁਹਾਡੇ ਸੂਰਤ ਦਾ ਨਹੀਂ ਪਤਾ ਕਿਤੇ ਸਾਡੇ ਅੰਮ੍ਰਿਤਸਰ ਆਇਓ ਇੱਕ ਨਹੀਂ ਸੌ ਜਗ੍ਹਾ ਵਿਖਾ ਦਿਆਂਗੇ ਤੁਹਾਨੂੰ ਇੱਕ ਨਹੀਂ ਸੌ ਜਗ੍ਹਾ ਸਾਡੇ ਅੰਮ੍ਰਿਤਸਰ ਪਤਾ ਕੀ ਰਿਵਾਜ ਜੇ ਅਰਦਾਸ ਕਰਨੀ ਤਾਂ ਇੱਕ ਪਾਸੇ ਰਹੀ ਕਿ ਸੱਚੇ ਪਾਤਸ਼ਾਹ ਗੁਆਂਢੀ ਦੇ ਕੋਈ ਨਾ ਆਵੇ ਮੇਰੇ ਭੀੜ ਲੱਗੀ ਰਵੇ ਸਾਡੇ ਅੰਮ੍ਰਿਤਸਰ ਕਈਆਂ ਦੁਕਾਨਦਾਰਾਂ ਨੇ 1200, 1400, 1600, 2000 ਮਹੀਨੇ 'ਤੇ ਇੱਕ ਵੱਖਰਾ ਮੁੰਡਾ ਰੱਖਿਆ ਹੁੰਦਾ ਦੁਕਾਨ ਦੇ ਬਾਹਰ ਖਿਲਾ ਰਿਹਾ ਹੁੰਦਾ ਬਾਹਰ ਉਹਦੀ ਕੋਈ ਡਿਊਟੀ ਨਹੀਂ ਪਾਣੀ ਪਿਆਉਣ ਦੀ ਉਹਦੀ ਕੋਈ ਡਿਊਟੀ ਨਹੀਂ ਕੱਪੜਾ ਵਿਖਾਉਣ ਦੀ ਉਹਦੀ ਕੋਈ ਡਿਊਟੀ ਨਹੀਂ ਥਾਨ ਖੋਲ੍ਹਣ ਦੀ ਉਹਦੀ ਕੋਈ ਡਿਊਟੀ ਨਹੀਂ ਥਾਨ ਵਿਖਾਉਣ ਦੀ ਉਹਨੂੰ ਕਿਉਂ 2000 ਦੇਣ 1800 ਉਹਦੀ ਇੱਕੋ ਡਿਊਟੀ ਹੈ ਵੀ ਜੇ ਕੋਈ ਬੀਬੀ ਵੀਰ ਭੈਣ ਗੁਆਂਢੀ ਵੱਲ ਚੱਲਿਆ ਨਾ ਉਹਦੀ ਇਹੋ ਡਿਊਟੀ ਭੈਣ ਜੀ ਇੱਧਰ ਆਓ ਜੀ ਭੈਣ ਜੀ ਇੱਧਰ ਆਖੋ ਸਤਨਾਮ ਅਤੇ ਕਿਸੇ ਦੇ ਮੂੰਹ 'ਚ ਰੋਟੀ ਨਾ ਚੱਲ ਜੇ ਸਾਰੀ ਮੈਂ ਹੀ ਖਾ ਲਾਂ ਆਖੋ ਸਤਨਾਮ ਦਾਸ ਦਾਵੇ ਨਾਲ ਕਹਿੰਦਾ ਜਿੱਦਣ ਥੋੜ੍ਹਾ ਜਿਹਾ ਉੱਤੇ ਉੱਠੋਗੇ ਮਾਇਆ ਤਾਂ ਖਿਡਾਉਣਾ ਜਾਪੇਗੀ ਇਹ ਕੀ ਹੈ ਕੁਝ ਵੀ ਨਹੀਂ ਇਹ ਤੇ ਅੱਗੇ ਪਿੱਛੇ ਫਿਰਦੀ ਏ ਕੰਧਾਂ ਟੱਪ ਕੇ ਪਦਾਰਥ ਡਿੱਗਦੇ ਨੇ ਕੋਈ ਜਰਾ ਜਾਂ ਪਰਮੇਸ਼ਰ ਦੇ ਨਾਮ ਨਾਲ ਜੁੜ ਜਾਵੇ ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿਧ ਆਖੋ ਸਤਨਾਮ ਇਹ ਸੱਚ ਦਾ ਵਪਾਰ ਕਰੋ ਔਰ ਆਪਣੀ ਕਮਾਈ ਨੂੰ ਡੁੱਲਣ ਨਾ ਦਿਓ ਜੇ ਕੋਈ ਘੰਟਾ ਡੇਢ ਨਿਤਨੇਮ ਕਰਕੇ ਇਹ ਭੁਲੇਖੇ ਨਾਲ ਕਹਿ ਜਾਂਦਾ ਕਿ ਮਹਾਰਾਜ ਗੁਆਂਢੀ ਦੇ ਕੋਈ ਗਾਹਕ ਨਾ ਆਵੇ ਮੇਰੇ ਭੀੜ ਲੱਗੀ ਹੋਵੇ ਤੇ ਤੁਹਾਡੀ ਕਮਾਈ ਡੁੱਲਦੀ ਆਖੋ ਸਤਨਾਮ ਡੁੱਲਦੀ ਏ ਆਪਾਂ ਆ ਜਿਹੜਾ ਅੱਜ ਅੱਧਾ ਬਚਨ ਦੂਜਾ ਸੁਣਿਆ ਇਹ ਸਾਡੀ ਜ਼ਿੰਦਗੀ 'ਚ ਆਵੇ ਛੇਵੇਂ ਪਾਤਸ਼ਾਹ ਕਹਿੰਦੇ ਆ ਭਾਈ ਝੂੜ ਨੂੰ ਗੁਰੂ ਨਾਨਕ ਜਦੋਂ ਛੇਵੀਂ ਜੋਤ 'ਚ ਆਏ ਭਾਈ ਝੂੜ ਸਿੱਖੀ ਦੀ ਤਿੰਨ ਨਿਸ਼ਾਨੀਆਂ ਇਹ ਪਹਿਲੀ ਨਿਸ਼ਾਨੀ ਏ ਮਨ ਨੀਵਾਂ ਰੱਖਣਾ ਅਤੇ ਕਿਸੇ ਦੀ ਖੁਸ਼ੀ ਲਤਾੜ ਕੇ ਖੁਸ਼ੀ ਨਾ ਲੈਣੀ ਗੁਰੂ ਕਿਰਪਾ ਕਰੇ ਕੱਲ੍ਹ ਸਮੇਂ ਸਿਰ ਪਹੁੰਚਣਾ ਸਟੇਜ ਸੈਕਟਰੀ ਸਾਹਿਬ ਆਨੰਦ ਸਾਹਿਬ ਤੋਂ ਪਹਿਲਾਂ ਤੁਹਾਨੂੰ ਸਾਰਾ ਪ੍ਰੋਗਰਾਮ ਦੱਸਣਗੇ ਅੰਮ੍ਰਿਤ ਵੇਲੇ ਦਾ ਵੀ ਦਾਸ ਹੱਥ ਜੋੜ ਕੇ ਕਰਦਾ ਬੇਨਤੀ ਕਿ ਮੈਨੂੰ ਇਹਨਾਂ ਨੇ ਕਿਹਾ ਸੀ ਭਾਵੇਂ 12 ਸਮਾਪਤੀ ਕਰੋ ਭਾਵੇਂ 1 ਵਜੇ ਕਰੋ ਪਰ ਦਾਸ ਉੱਥੇ ਐਡੀ ਦੂਰ ਨਹੀਂ ਗਿਆ ਪਤਾ ਕਿਉਂ ਕਿ ਸਵੇਰੇ ਅੰਮ੍ਰਿਤ ਵੇਲੇ ਤੁਸੀਂ ਪਹੁੰਚਣਾ ਠੀਕ 5 ਤੋਂ ਪਹਿਲੇ ਜਿਹੜਾ ਵੀ ਕੋਈ ਜਥਾ ਬੈਠਾ ਹੋਇਆ ਸਾਨੂੰ ਗਰੀਬਾਂ ਨੂੰ 5 ਵਜੇ ਬਿਠਾਉਣਗੇ 6:30 ਤੱਕ ਅਰਦਾਸ ਹੁਕਮਨਾਮਾ ਸਾਰੀ ਸਮਾਪਤੀ ਏ ਅੰਮ੍ਰਿਤ ਵੇਲੇ ਕੋਈ ਕਥਾ ਨਹੀਂ ਹੋਏਗੀ ਵਿਚਾਰ ਨਹੀਂ ਹੋਏਗੀ ਉੱਥੇ ਸਿਰਫ ਨਿਰੋਲ ਗੁਰਬਾਣੀ ਅਤੇ ਸਿਮਰਨ ਚੱਲਣਾ ਅਤੇ ਕਿਤੇ ਕਦੀ ਟੂਕ ਹੋਈ ਮਾੜੀ ਜਿਹੀ ਦੇਣੀ ਪਈ ਉਹਦਾ ਇੱਕ ਵੱਖਰਾ ਆਨੰਦ ਏ ਇੱਕ ਵੱਖਰਾ ਹੀ ਉਹਦਾ ਸਾਧ ਸੰਗਤ ਆਨੰਦ ਹੈ, ਸਾਰੇ ਦਰਸ਼ਨ ਦੇਣਾ, ਬਾਕੀ ਤੁਹਾਨੂੰ ਵੇਰਵਾ ਜਗ੍ਹਾ ਕਿਹੜੀ ਹੈ, ਕਿੱਥੇ ਹੈ, ਕਿੱਥੋਂ ਬੱਸਾਂ ਚੱਲਣੀ ਹੈ, ਆਪ ਜੀ ਨੂੰ ਇਹ ਗੁਰਮੁਖ ਪਿਆਰੇ ਦੱਸਣਗੇ। ਆਓ ਇੱਕ ਵਾਰੀ ਸਾਰੇ ਮਾਈ ਭਾਈ ਕਿਰਪਾ ਕਰੋ ਜੀ, ਇਹ ਪੰਕਤੀਆਂ ਪਿਆਰ ਨਾਲ ਪੜ੍ਹੀਏ। ਗੁਰੂ ਨਾਨਕ ਧਰਤੀ 'ਤੇ ਆਏ, ਵੇਖਿਆ ਪਾਪਾਂ ਦੀ ਐਡੀ ਹੱਦ ਏ, ਮੈਨੂੰ ਇੱਕ ਜਾਮਾ ਨਹੀਂ 10 ਜਾਮੇ ਲੈਣੇ ਪੈਣੇ, ਆਖੋ ਸਤਨਾਮ। ਅਤੇ 6ਵੇਂ ਜਾਮੇ ਵਿੱਚ ਜਿਹੜੀ ਸੋਝੀਆਂ ਬਖਸ਼ੀਆਂ ਸਿੱਖੀ ਦੇ ਮੂਲ ਦੀਆਂ, ਅੱਜ ਉਹ ਤੁਸੀਂ ਸਾਂਝੀਆਂ ਕੀਤੀਆਂ। 2 ਨਿਸ਼ਾਨੀਆਂ ਰਹਿ ਗਈਆਂ, ਉਹ ਕੱਲ੍ਹ ਦੁਪਹਿਰ ਦੇ ਦੀਵਾਨ ਵਿੱਚ ਬਾਬਾ ਜੀ ਸੇਵਾ ਲੈਣ। ਸਾਰਿਆਂ ਨੂੰ ਇੱਥੋਂ ਦੇ ਗੁਰੂ ਕੇ ਵਜ਼ੀਰ ਰਾਗੀ ਸਿੰਘ ਦਾਸ ਤੋਂ ਪਹਿਲੇ ਜਿਹੜੇ ਲੱਗੇ, ਇੱਥੋਂ ਦੇ ਪ੍ਰਧਾਨ ਜੀ, ਕਮੇਟੀ, ਸਾਰਿਆਂ ਨੂੰ ਵਧਾਈਆਂ ਗੁਰੂ ਨਾਨਕ ਦੇਵ ਜੀ ਦੇ ਆਗਮਨ ਦਿਨ ਦੀਆਂ। ਖਾਸ ਕਰਕੇ ਜਿਹੜੇ ਉਪਰਾਲਾ ਕਰਕੇ ਸਾਨੂੰ ਆਪ ਜੀ ਦੇ ਦਰਸ਼ਨ ਕਰਾਏ ਨੇ, ਮੈਂ ਨਾਂ ਨਹੀਂ ਲੈਂਦਾ, ਸਾਰੇ ਸਾਹਮਣੇ ਬੈਠੇ ਨੇ ਦਾਸ ਦੇ, ਇਹਨਾਂ ਦਾ ਵੀ ਧੰਨਵਾਦ। ਜਿਹੜੀਆਂ ਸੰਗਤਾਂ ਮਾਇਆ ਭੇਟ ਕਰ ਗਈਆਂ, ਇਹ ਇੱਕ ਇੱਕ ਪੈਸਾ ਤੁਹਾਡਾ ਵਿਧਵਾ ਬੀਬੀਆਂ ਦੇ ਮੁੱਖ ਵਿੱਚ ਅੰਨ ਆਏ, ਅਤੇ ਇਹ ਦਾਤਾਂ ਸੋਝੀ ਦੀਆਂ ਝੋਲੀ 'ਚ ਪਾਈਆਂ। ਪੜ੍ਹੋ ਪਿਆਰ ਦੇ ਨਾਲ ਜੀ, ਸਤ ਗੁਰ ਬਾਜ ਨਾ ਬੂਜੀਏ, ਸਤ ਗੁਰ ਜਚਰ ਧਰੇ ਨਾ ਪ੍ਰਭ ਅਵਤਾਰਾ, ਜਚਰ ਪ੍ਰਭ ਅਵਤਾਰਾ, ਸਤ ਗੁਰ ਬਾਜ ਨਾ ਬੂਜੀਏ, ਸਤ ਗੁਰ ਬਾਜ ਨਾ ਬੂਜੀਏ। ਸਾਰੇ ਬੋਲੋ ਸਤ ਗੁਰ ਬਾਜ ਨਾ ਬੂਜੀ, ਸਾਰੀ ਸੰਗਤ ਵਾਹਿਗੁਰੂ 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 ਵਾਹਿਗੁਰੂ। ਮਿੱਟੀ ਧੁੰਦ ਜਗ ਚਾਨਣ ਹੋਆ, ਮਿੱਟੀ ਧੁੰਦ ਜਗ ਚਾਨਣ ਹੋਆ, ਧੁੰਦ ਜਗ ਚਾਨਣ ਹੋਆ ਜੀ, ਮਿੱਟੀ ਧੁੰਦ ਜਗ ਚਾਨਣ ਹੋਆ, ਸਤਿਗੁਰ ਨਾਨਕ ਪ੍ਰਗਟਿਆ, ਸਤਿਗੁਰ ਨਾਨਕ ਪ੍ਰਗਟਿਆ, ਧੁੰਦ ਮਿੱਟੀ ਮਿੱਟੀ ਧੁੰਦ ਜਗ ਚਾਨਣ ਹੋਆ, ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰ ਛੱਪੇ ਅੰਧੇਰ ਖਲੋਆ, ਸਤ ਗੁਰ ਬਾਜ ਨਾ ਬੂਜੀਏ, ਸਤ ਗੁਰ ਬਾਜ ਨਾ ਬੂਜੀਏ, ਨਾ ਬੂਜੀਏ, ਸਤ ਗੁਰ ਬਾਜ ਨਾ ਬੂਜ, ਸਤ ਗੁਰ ਬਾਜ ਵਾਹਿਗੁਰੂ 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 a
ਸਤਿਗੁਰ ਬਾਜੀ ਨਾ ਬੂਝੀਏ ਸਤਿਗੁਰ ਬਾਜੀ ਨਾ ਬੂਝੀਏ ਸਤਿਗੁਰ